ਗੁਰੂ ਚਰਨਾਂ ਵਿੱਚ ਇੱਕ ਪੰਡਿਤ ਜੀ ਹਾਜ਼ਰ ਹੋਏ ਹਨ, ਕਥਾ ਦੀ ਸੇਵਾ ਨਿਭਾਉਂਦੇ ਹਨ। ਇੱਕ ਦਿਨ ਭਾਈ ਸਾਹਲੋ ਜੀ ਗੁਰੂ ਚਰਨਾਂ ਵਿੱਚ ਆਏ। ਸਤਿਗੁਰ ਆਖਿਆ, ਆਓ ਆਨੰਦ ਭਗਤ। ਸੁਣ ਕੇ ਪੰਡਿਤ ਜੀ ਦੇ ਮਨ ਚ ਸੰਦੇਹ ਹੋਇਆ ਕਿ ਗੁਰੂ ਜੀ ਨੇ ਕਦੇ ਮੈਨੂੰ ਆਨੰਦ ਭਗਤ ਕਹਿ ਕੇ ਨਹੀਂ ਬੁਲਾਇਆ। ਮੈਂ ਵੀ ਤਾਂ ਗੁਰੂ ਚਰਨਾਂ ਚ ਰਹਿਣਾ, ਇੱਥੇ ਕਥਾ ਕਰਦਾ ਹਾਂ। ਇਹਦੇ ਮਨ ਦੀ ਜਾਣ ਕੇ ਸਤਿਗੁਰੂ ਜੀ ਨੇ ਖੇਡ ਵਰਤਾਈ ਦਾ ਸ਼ੰਕਾ ਨਿਰਵਿਰਤ ਕਰਨ ਲਈ। ਜਿਹੜੀ ਪੋਥੀ ਤੋਂ ਇਹ ਕਥਾ ਕਰਦਾ ਸੀ ਉਹ ਪੋਥੀ ਸਮਾਪਤ ਹੋ ਗਈ। ਕਹਿਣ ਲੱਗਾ ਜੀ, ਅਗਲੀ ਪੋਥੀਆਂ ਜਿਹੜੀਆਂ ਨੇ ਕਥਾ ਦੀਆਂ ਉਹ ਬਨਾਰਸ ਵਿੱਚ ਨੇ, ਉੱਥੋਂ ਲਿਆਉਣੀਆਂ ਪੈਣਗੀਆਂ। ਸਾਹਿਬ ਨੇ ਆਖਿਆ, ਫਿਰ ਮੰਗਾ ਲਵੋ। ਇਹਨੇ ਆਪਣੇ ਬੇਟੇ ਨੂੰ ਤਿਆਰ ਕੀਤਾ। ਜੋਤਿਸ਼ ਦੀ ਵਿਦਿਆ ਦੇ ਮੁਤਾਬਕ ਗ੍ਰਹਿ ਨਛੱਤਰ ਸੋਧੇ ਨੇ ਯਾਤਰਾ ਦਾ ਮਹੂਰਤ ਮੁਕਰਰ ਕੀਤਾ। ਗਣੇਸ਼ ਜੀ ਦੀ ਪੂਜਾ ਕਰਕੇ ਗੁਰੂ ਸਾਹਿਬ ਕੋਲੋਂ ਮਾਇਆ ਦਾ ਗੱਫਾ ਲਿਆ, ਰਸਤੇ ਦਾ ਖਰਚ। ਜਦੋਂ ਇਹਦਾ ਲੜਕਾ ਜਾਣ ਲੱਗਾ ਤੇ ਅੱਗੋਂ ਗਧਾ ਹਿਣਕ ਪਿਆ। ਉੱਥੇ ਹੀ ਯਾਤਰਾ ਛੱਡ ਕੇ ਵਿੱਚੋਂ ਵਾਪਸ ਪਰਤ ਆਇਆ ਵੀ ਅੱਜ ਮਾੜਾ ਸ਼ਗਨ ਹੋ ਗਿਆ। ਸਤਿਗੁਰੂ ਜੀ ਕਹਿਣ ਲੱਗੇ, ਪੰਡਿਤ ਜੀ ਵੇਖੋ, ਹੁਣ ਅਸੀਂ ਆਪਣੇ ਸਿੱਖਾਂ ਨੂੰ ਆਨੰਦ ਭਗਤ ਕਿਉਂ ਕਹਿੰਦੇ ਉਹ ਵੀ ਵੇਖੋ। ਭਾਈ ਪੈੜੇ ਮੋਖੇ ਨੂੰ ਬੁਲਾਇਆ, 5 ਪੈਸੇ ਦਿੱਤੇ, ਆਖਿਆ ਜਾਓ ਸਿੰਗਲਾ ਦੀਪ ਟਾਪੂ ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਪੋਥੀ ਰਾਜੇ ਸ਼ਿਵਨਾਭ ਨੂੰ ਮਹਾਰਾਜ ਜੀ ਨੇ ਦਿੱਤੀ ਸੀ, ਜਿਸ ਪੋਥੀ ਦਾ ਨਾਮ ਪ੍ਰਾਣ ਸੰਗਲੀ ਹੈ, ਉਹ ਲੈ ਕੇ ਆਓ। ਭਾਈ ਪੈੜਾ ਜੀ ਨੇ ਉਸੇ ਵੇਲੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਚੱਲ ਪਏ। ਮਹਾਰਾਜ ਜੀ ਕਹਿੰਦੇ, ਆਨੰਦ ਭਗਤ ਹੁੰਦੇ ਜਿਹੜੇ ਕੇਵਲ ਆਪਣੇ ਗੁਰੂ ਪਰਾਇਣ ਹੋ ਕੇ ਗੁਰੂ ਦਾ ਨਿਸ਼ਚਾ ਤੇ ਗੁਰੂ ਦਾ ਭਰੋਸਾ ਰੱਖਦੇ ਆ। ਤੁਸੀਂ ਆਪਣੇ ਦੇਵ ਆਪਣੇ ਇਸ਼ਟ ਨੂੰ ਮਨਾਇਆ, ਪੂਜਾ ਕੀਤੀ ਸ਼ਿਵ ਦੀ ਗਣੇਸ਼ ਦੀ, ਉਹਦੇ ਤੇ ਤੁਹਾਨੂੰ ਭਰੋਸਾ ਨਹੀਂ ਵੀ ਉਹ ਯਾਤਰਾ ਚ ਸਹਾਈ ਹੋਵੇਗਾ। ਤੁਹਾਨੂੰ ਤਾਂ ਗਧੇ ਦੇ ਹਿਣਕਣ ਤੇ ਵੱਧ ਭਰੋਸਾ ਵੀ ਉਹ ਅੱਗੋਂ ਹਿਣਕ ਪਿਆ ਤੇ ਯਾਤਰਾ ਸਹੀ ਨਹੀਂ ਰਹਿਣੀ। ਆਪਣੇ ਇਸ਼ਟ ਤੇ ਭਰੋਸਾ ਨਹੀਂ, ਇਸ ਕਰਕੇ ਤੁਸੀਂ ਆਨੰਦ ਨਹੀਂ ਹੋ। ਆਨੰਦ ਉਹ ਹੈ ਜਿਹੜਾ ਆਪਣੇ ਗੁਰੂ ਨੂੰ ਹਰ ਵੇਲੇ ਆਪਣੇ ਅੰਗ ਸੰਗ ਸਮਝਦਾ ਹੈ, ਸਦਾ ਮਹਿਸੂਸ ਕਰਦਾ ਵੀ ਗੁਰੂ ਸਦਾ ਹੀ ਮੇਰੇ ਅੰਗ ਸੰਗ ਹੈ। ਸਦਾ ਅੰਗ ਸੰਗੇ ਅਭੰਗੰ ਬਭੂਤੇ, ਉਹਨੂੰ ਆਨੰਦ ਭਗਤ ਕਹਿੰਦੇ ਹਨ। ਇਹ ਬਚਨ ਸੁਣ ਕੇ ਪੰਡਿਤ ਜੀ ਦੇ ਮਨ ਦਾ ਸ਼ੰਕਾ ਦੂਰ ਹੋ ਗਿਆ ਔਰ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਸੇਵਕ ਬਣ ਗਿਆ, ਦਾਸ ਹੋ ਗਿਆ। ਕਹਿਣ ਲੱਗਾ, ਸਾਹਿਬ ਕਿਰਪਾ ਕਰੋ, ਮੈਨੂੰ ਵੀ ਐਸੀ ਆਨੰਦ ਭਗਤੀ ਦਾ ਦਾਨ ਬਖਸ਼ੋ। ਮੇਰੇ ਹਿਰਦੇ ਵਿੱਚ ਵੀ ਤੁਹਾਡੇ ਚਰਨਾਂ ਪ੍ਰਤੀ ਅਟੁੱਟ ਸ਼ਰਧਾ ਨਿਸ਼ਚਾ ਭਰੋਸਾ ਬਣ ਆਵੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਚੌਪਈ ਨਿਰਣੈ ਕਰ ਦਿਜਨੇ ਤਬ ਜਾਣੇ।
ਪੰਡਿਤ ਜੀ ਨੇ ਨਿਰਣਾ ਕਰ ਲਿਆ ਗੁਰੂ ਸਾਹਿਬ ਦੇ ਬਚਨ ਸੁਣ ਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਕਹੇ ਨੇ ਵਾਸਤਵਿਕ ਹਨ, ਇਤਿ ਹਨ।
ਵਾਕ ਯਥਾਰਥ ਆਪ ਬਖਾਨੇ।
ਕਹਿਣ ਲੱਗਾ, ਸਤਿਗੁਰੂ ਜੀ ਆਪ ਜੀ ਨੇ ਜਿਹੜੇ ਵਾਕ ਕਹੇ ਨੇ ਬਿਲਕੁਲ ਯਥਾਰਥ ਸੱਚ ਕਹੇ ਨੇ। ਆਨੰਦ ਭਗਤੀ ਦੀ ਖੇਡ ਬੜੀ ਦੂਰ ਦੀ ਹੈ। ਆਨੰਦ ਭਗਤ ਉਹੀ ਹੁੰਦਾ ਜਿਹੜਾ ਕੇਵਲ ਆਪਣੇ ਇਸ਼ਟ ਤੇ ਭਰੋਸਾ ਰੱਖ ਕੇ ਉਹਦੇ ਚਰਨਾਂ ਚ ਆਪਣਾ ਸਭ ਕੁਝ ਹੀ ਅਰਪਣ ਕਰ ਦੇਵੇ। ਮਹਾਰਾਜ ਜੀ ਤੁਸਾਂ ਨੇ ਜੋ ਬਚਨ ਕਹੇ ਨੇ ਬਿਲਕੁਲ ਯਥਾਰਥ ਬਚਨ ਕਹੇ ਹਨ।
ਸ਼ਾਂਤ ਪਈ ਸੁਨ ਗੁਰ ਰਵ ਦਿਜ ਕੋ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਪੰਡਿਤ ਜੀ ਦਾ ਹਿਰਦਾ ਸ਼ਾਂਤ ਹੋ ਗਿਆ, ਬਿਲਕੁਲ ਸ਼ਾਂਤ ਹੋ ਕੇ ਧੀਰਜ ਸਹਿਤ ਹੋ ਗਿਆ।
ਬਹੁਰ ਨ ਸੰਸਾ ਪ੍ਰਾਪਤ ਰਿਦ ਕੋ।
ਮੁੜ ਕੇ ਪੰਡਿਤ ਜੀ ਦੇ ਮਨ ਵਿੱਚ ਦੁਬਾਰਾ ਕਦੇ ਸੰਸਾ ਨਹੀਂ ਉਪਜਿਆ। ਸਤਿਗੁਰੂ ਜੀ ਨੇ ਜਦੋਂ ਸੰਸਾ ਨਿਰਵਿਰਤੀ ਕਰ ਦਿੱਤਾ, ਮੁੜ ਕੇ ਦੁਬਾਰਾ ਪੰਡਿਤ ਜੀ ਦੇ ਮਨ ਵਿੱਚ ਸੰਸੇ ਦਾ ਖਿਆਲ ਨਹੀਂ ਆਇਆ।
ਮਸਤਕ ਟੇਕ ਸਿਮਰ ਗੁਰ ਗਯੋ।
ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਸਤਿਗੁਰਾਂ ਦਾ ਸਿਮਰਨ ਕਰਦਿਆਂ ਪੰਡਿਤ ਜੀ ਆਪਣੇ ਆਸਣ ਤੇ ਵਾਪਸ ਚਲੇ ਗਏ।
ਸਭ ਮਗ ਉਲੰਘ ਪਹੁੰਚਤ ਪਇਓ।
ਔਰ ਇਧਰ ਜਿਹੜਾ ਸਿੱਖ ਸੀ ਭਾਈ ਪੈੜਾ ਮੋਖਾ, ਜਿਹਨੂੰ ਸਤਿਗੁਰੂ ਜੀ ਨੇ ਭੇਜਿਆ, ਭਾਈ ਪੈੜਾ ਜੀ ਨੂੰ, ਭਾਈ ਪੈੜਾ ਜੀ ਨੇ ਗੁਰੂ ਚਰਨਾਂ ਤੇ ਪ੍ਰਣਾਮ ਕੀਤੀ, ਗੁਰੂ ਗੁਰੂ ਜਪਦਿਆਂ ਗੁਰੂ ਦਾ ਭਰੋਸਾ ਕਰਕੇ ਵਾਹਿਗੁਰੂ 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 ਜਪਦਿਆਂ ਭਾਈ ਪੈੜਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿੰਗਲਾ ਦੀਪ ਦੇ ਟਾਪੂ ਨੂੰ ਚੱਲ ਪਏ।
ਪੁਰ ਸ਼ਿਵ ਨਾਭ ਪ੍ਰਵੇਸ਼ਨ ਕੀਨਾ।
ਚਲਦਿਆਂ ਚਲਦਿਆਂ ਪੈਂਡਾ ਤੈਅ ਕਰਦਿਆਂ ਮਜਲ ਕਰਦਿਆਂ ਭਾਈ ਪੈੜਾ ਜੀ ਰਾਜੇ ਸ਼ਿਵਨਾਭ ਦੀ ਨਗਰੀ ਸਿੰਗਲਾ ਦੀਪ ਟਾਪੂ ਤੇ ਆਣ ਕੇ ਪ੍ਰਵੇਸ਼ ਕੀਤਾ ਹੈ।
ਨਿਰਪਤ ਪ੍ਰਸੰਗ ਬੂਝ ਸਭ ਲੀਨਾ।
ਉੱਥੇ ਜਾ ਕੇ ਰਾਜੇ ਦਾ ਸਾਰਾ ਪ੍ਰਸੰਗ ਪੁੱਛਿਆ ਵੀ ਇਸ ਵੇਲੇ ਰਾਜਾ ਕੌਣ ਹੈ, ਕਿੱਥੇ ਉਹਦਾ ਮਹਿਲ ਹੈ, ਕਿੱਥੇ ਉਹਦਾ ਘਰ ਹੈ, ਕਿਵੇਂ ਮਿਲਦਾ ਹੈ, ਇਹ ਸਾਰੀ ਗੱਲਬਾਤ ਜਾ ਕੇ ਸ਼ਿਵਨਾਭ ਦੇ ਟਾਪੂ ਤੇ ਸਿੰਗਲਾ ਦੀਪ ਟਾਪੂ ਤੇ ਜਾ ਕੇ ਇਸ ਭਾਈ ਸਿੱਖ ਭਾਈ ਪੈੜਾ ਜੀ ਨੇ ਪੁੱਛਿਆ ਹੈ।
ਮਾਇਆ ਮੇਦਨੀ ਤਿਸ ਕੋ ਨਾਮ।
ਇਸ ਵੇਲੇ ਜਿਹੜਾ ਰਾਜਾ ਹੈ ਉਹਦਾ ਨਾਮ ਮਾਇਆ ਮੇਦਨੀ ਹੈ। ਮਾਇਆ ਮੇਦਨੀ ਨਾਮ ਦਾ ਰਾਜਾ ਜਿਹੜਾ ਇਸ ਵੇਲੇ ਰਾਜ ਕਰਦਾ ਹੈ।
ਚਲਤ ਪੰਥ ਸ਼ੁਭ ਗੁਣ ਗਨ ਧਾਮ।
ਔਰ ਬੜੇ ਸ਼ੁਭ ਪੰਥ ਤੇ ਚੱਲਣ ਵਾਲਾ, ਜਿਵੇਂ ਉਹਦਾ ਦਾਦਾ ਸੀ ਨਾ ਰਾਜਾ ਸ਼ਿਵਨਾਭ, ਏਦਾਂ ਉਹਦੇ ਵਾਂਗੂ ਹੀ ਹੈ, ਭਾਵਨਾ ਵਾਲਾ, ਸ਼ੁਭ ਰਸਤੇ ਤੇ ਚੱਲਦਾ, ਸ਼ੁਭ ਗੁਣਾਂ ਦਾ ਧਾਰਨੀ ਹੈ।
ਪੁੰਨਵਾਨ ਰਾਜਾ ਧਰਮ
ਪੁੰਨਵਾਨ ਰਾਜਾ ਧਰਮੀ ਰਾਜਾ ਹੈ, ਧਰਮ ਦੇ ਰਾਹ ਤੇ ਚੱਲਣ ਵਾਲਾ ਰਾਜਾ ਹੈ।
ਗੁਰ ਕੋ ਸਿੱਖ ਬਿਲਾਸਤ ਤਗ।
ਔਰ ਗੁਰੂ ਕਾ ਸਿੱਖ ਵੀ ਹੈ, ਗੁਰੂ ਘਰ ਤੇ ਸ਼ਰਧਾ ਰੱਖਦਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹਦੇ ਵਡੇਰਿਆਂ ਨੂੰ ਸਿੱਖੀ ਬਖਸ਼ੀ ਸੀ, ਤੂੰ ਇਹਦੇ ਅੰਦਰ ਵੀ ਸਿੱਖੀ ਦੀ ਭਾਵਨਾ ਹੈ।
ਸ਼੍ਰੀ ਨਾਨਕ ਸਿੱਖ ਨਿਰਪ ਸ਼ਿਵਨਾਭ।
ਰਾਜਾ ਸ਼ਿਵਨਾਭ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸੇਵਕ ਹੋਇਆ, ਜਨਮ ਸਾਖੀ ਚ ਪਿੱਛੇ ਆਪ ਜੀ ਨੇ ਕਥਾ ਸੁਣੀ ਹੈ। ਰਾਜੇ ਸ਼ਿਵਨਾਭ ਨੂੰ ਮਹਾਰਾਜ ਜੀ ਨੇ ਆਤਮਾ ਦੇ ਗਿਆਨ ਦੀ ਸੋਝੀ ਬਖਸ਼ੀ ਸੀ। ਪੁੱਛਿਆ ਸੀ ਰਾਜੇ ਨੇ, ਮਹਾਰਾਜ ਮੇਰਾ ਸਵਰੂਪ ਕੀ ਹੈ? ਮਹਾਰਾਜ ਜੀ ਨੇ ਆਖਿਆ, ਦੱਸ ਰਾਜਾ ਤੂੰ ਕੀ ਸਮਝਦਾ ਆਪਣਾ ਸਰੂਪ? ਕਹਿੰਦਾ ਜੀ ਇਹ ਜਿਹੜਾ ਸਰੀਰ ਹੈ ਮੈਂ ਤਾਂ ਇਸੇ ਨੂੰ ਆਪਣਾ ਰੂਪ ਮੰਨੀ ਬੈਠਾ। ਪਾਤਸ਼ਾਹ ਕਹਿੰਦੇ ਸਰੀਰ ਤੂੰ ਨਹੀਂ, ਤੂੰ ਇਸ ਸਰੀਰ ਚ ਰਹਿਣ ਵਾਲਾ ਹੈ। ਕਹਿੰਦਾ ਜੀ ਸਰੀਰ ਵਿੱਚ ਤਾਂ ਪ੍ਰਾਣ ਰਹਿੰਦੇ ਹੈ। ਮਹਾਰਾਜ ਜੀ ਕਹਿੰਦੇ ਪ੍ਰਾਣ ਤਾਂ ਜੜ ਨੇ, ਉਹ ਆਪਣੇ ਆਪ ਕੁਝ ਨਹੀਂ ਕਰ ਸਕਦੇ। ਕਹਿੰਦਾ ਜੀ ਫਿਰ ਮਨ ਹਾਂ? ਮਹਾਰਾਜ ਜੀ ਕਹਿੰਦੇ ਮਨ ਵੀ ਨਹੀਂ ਹੈ। ਮਨ ਕਦੇ ਆਖਿਆ ਵੀ ਮੈਂ ਮਨ ਹਾਂ? ਇਹ ਕਹਿੰਦੇ ਆ ਮੇਰਾ ਮਨ, ਯਾਨੀ ਕਿ ਪਿੱਛੇ ਕੋਈ ਹੋਰ ਹੈ ਜਿਹੜਾ ਮਨ ਨੂੰ ਵੇਖਦਾ। ਕਹਿੰਦਾ ਜੀ ਪਿੱਛੇ ਫਿਰ ਬੁੱਧੀ ਹੈ। ਮਹਾਰਾਜ ਜੀ ਕਹਿੰਦੇ ਉਹ ਬੁੱਧੀ ਨੂੰ ਵੀ ਜਿਹੜਾ ਪ੍ਰਕਾਸ਼ਣੇ ਵਾਲਾ ਹੈ ਉਹ ਤੇਰਾ ਸਰੂਪ ਹੈ। ਇਹ ਵੇਖਦਿਆਂ ਹੀ ਮਹਾਰਾਜ ਜੀ ਦੇ ਬਚਨਾਂ ਨਾਲ ਰਾਜੇ ਸ਼ਿਵਨਾਭ ਨੂੰ ਆਤਮਾ ਦੇ ਗਿਆਨ ਦੀ ਪ੍ਰਾਪਤੀ ਹੋ ਗਈ ਸੀ। ਤੋ ਰਾਜੇ ਸ਼ਿਵਨਾਭ ਨੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਸਿੱਖੀ ਦਾ ਦਾਨ ਪ੍ਰਾਪਤ ਕੀਤਾ ਸੀ।
ਤਿਸ ਕੋ ਇਹ ਪੋਤਾ ਜਸ ਲਾਭ।
ਇਹ ਜਿਹੜਾ ਰਾਜਾ ਇਸ ਵੇਲੇ ਰਾਜ ਕਰ ਰਿਹਾ, ਇਹਦਾ ਨਾਮ ਜਸ ਲਾਭ ਨਾਮ ਕਰਕੇ ਇਹਦਾ ਨਾਮ ਹੈ। ਕਹਿੰਦੇ ਇਹ ਰਾਜ ਇਸ ਵੇਲੇ ਕਰ ਰਿਹਾ, ਮਾਇਆ ਮੇਦਨੀ ਹੈ।
ਸੁਣ ਸਭ ਪੌਰਦਾਰ ਟਿਗ ਜਾਏ।
ਕਹਿੰਦੇ ਜਿਹੜੇ ਪੌਰਦਾਰ ਖੜੇ ਹੁੰਦੇ ਆ ਬਾਹਰ ਕਿਲੇ ਦੇ ਦਰਵਾਜੇ ਤੇ, ਉਹਨਾਂ ਨੂੰ ਜਾ ਕੇ ਭਾਈ ਪੈੜਾ ਜੀ ਮਿਲੇ ਤੇ ਸਾਰੀ ਗੱਲਬਾਤ ਦੱਸੀ ਆਪਣੇ ਆਉਣ ਦੀ।
ਗੁਰੂ ਨਿਕਟ ਤੇ ਮੈਂ ਚੱਲ ਆਏ।
ਪਹਿਰੇਦਾਰਾਂ ਨੂੰ ਦੱਸਿਆ ਵੀ ਜਾ ਕੇ ਰਾਜੇ ਨੂੰ ਆਖੋ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸੇਵਕ ਉਹਨਾਂ ਦਾ ਭੇਜਿਆ ਹੋਇਆ ਆਇਆ ਹੈ।
ਲਿਖਿਓ ਹੁਕਮਨਾਮਾ ਮੈਂ ਲਿਆਇਓ।
ਪੰਜਵੇਂ ਪਾਤਸ਼ਾਹ ਜੀ ਨੇ ਹੁਕਮਨਾਮਾ ਲਿਖ ਕੇ ਭੇਜਿਆ ਹੈ ਰਾਜੇ ਸਿੰਗਲਾ ਦੀਪ ਦੇ ਨਾਂ ਤੇ, ਉਹ ਹੁਕਮਨਾਮਾ ਲੈ ਕੇ ਮੈਂ ਇੱਥੇ ਆਇਆ ਹਾਂ।
ਸੁਧ ਭੂਪਤ ਕੋ ਦੇਹੋ ਸੁਣਾਇਓ।
ਮੇਰੇ ਆਉਣ ਦੀ ਖਬਰ ਤੇ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਭੇਜਣ ਦੀ ਜਿਹੜੀ ਖਬਰ ਹੈ ਉਹ ਤੁਸੀਂ ਰਾਜੇ ਨੂੰ ਜਾ ਕੇ ਅੰਦਰ ਦੱਸ ਦਿਓ, ਸੁਣਾ ਦਿਓ।
ਜਬ ਨਿਰਪਸੋ ਸਭ ਕਹੀ ਹਕੀਕਤ।
ਪਹਿਰੇਦਾਰ ਅੰਦਰ ਕਿਲੇ ਚ ਗਏ ਜਿੱਥੇ ਰਾਜਾ ਬੈਠਾ ਸੀ, ਜਾ ਕੇ ਭਾਈ ਪੈੜਾ ਜੀ ਦੇ ਆਉਣ ਦੀ ਖਬਰ ਦਿੱਤੀ ਹੈ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੇਵਕ ਆਏ ਨੇ, ਗੁਰੂ ਨਾਨਕ ਸਾਹਿਬ ਦੇ ਪੰਜਵੇਂ ਰੂਪ ਨੇ ਗੁਰੂ ਅਰਜਨ ਦੇਵ ਸਾਹਿਬ, ਉਹਨਾਂ ਨੇ ਇੱਕ ਹੁਕਮਨਾਮਾ ਵੀ ਭੇਜਿਆ ਹੈ।
ਪਿਤਾ ਪਿਤਾਮੇ ਤੇਜੋ ਉਡੀਕਤ।
ਹੁਣ ਇਹ ਜਿਹੜਾ ਰਾਜਾ ਸੀ ਇਹਦਾ ਪਿਤਾ ਵੀ ਉਡੀਕਦਾ ਰਿਹਾ ਸੀ ਵੀ ਗੁਰੂ ਘਰੋਂ ਕੋਈ ਸੇਵਾਦਾਰ ਆਵੇਗਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਰਾਜੇ ਸ਼ਿਵਨਾਭ ਨੂੰ ਕਿਹਾ ਸੀ ਵੀ ਆਉਣ ਵਾਲੇ ਸਮੇਂ ਚ ਸਾਡਾ ਸਿੱਖ ਆਵੇਗਾ, ਇਹ ਪੋਥੀ ਪ੍ਰਾਣ ਸੰਗਲੀ ਉਹ ਲੈ ਜਾਣਗੇ ਤੇਰੇ ਕੋਲੋਂ। ਤੇ ਰਾਜਾ ਸ਼ਿਵਨਾਭ ਵੀ ਉਡੀਕਦਾ ਰਿਹਾ, ਫਿਰ ਉਹਦਾ ਲੜਕਾ ਸੀ ਉਹ ਵੀ ਉਡੀਕਦਾ ਰਿਹਾ, ਤੇ ਹੁਣ ਇਹ ਤੀਜੇ ਥਾਂ ਤੇ ਰਾਜੇ ਸ਼ਿਵਨਾਭ ਦਾ ਪੋਤਰਾ ਸੀ ਇਹ ਵੀ ਉਡੀਕਦਾ ਸੀ ਵੀ ਕਦੇ ਕੋਈ ਗੁਰੂ ਕਾ ਸਿੱਖ ਆਵੇ ਤੇ ਉਹਦੇ ਦਰਸ਼ਨ ਹੋਣ ਤੇ ਮੈਂ ਇਹ ਪੋਥੀ ਉਹਨੂੰ ਭੇਟ ਕਰਾਂ ਪ੍ਰਾਣ ਸੰਗਲੀ। ਆਪਣੇ ਪਿਤਾ ਤੋਂ ਲੈ ਕੇ ਆਪ ਵੀ ਉਡੀਕਦਾ ਸੀ।
ਤਤ ਸ਼ਿਨੀ ਉੱਠਿਓ ਅਗਾਓ ਆਇਓ।
ਜਦੋਂ ਰਾਜੇ ਮਾਇਆ ਮੇਦਨੀ ਨੇ ਜਿਹੜਾ ਇੱਥੋਂ ਦਾ ਰਾਜਾ ਸੀ ਸਿੰਗਲਾ ਦੀਪ ਟਾਪੂ ਦਾ ਇਸ ਵੇਲੇ ਰਾਜੇ ਸ਼ਿਵਨਾਭ ਦਾ ਪੋਤਰ, ਉਹਨੇ ਜਦੋਂ ਸੁਣਿਆ ਵੀ ਗੁਰੂ ਕਾ ਸਿੱਖ ਆਇਆ, ਉਹਨੂੰ ਚਾਅ ਚੜ ਗਿਆ। ਉਸੇ ਵੇਲੇ ਆਪਣੇ ਆਸਣ ਤੋਂ ਉੱਠ ਕੇ ਬਾਹਰ ਆਇਆ ਸਿੱਖ ਭਾਈ ਪੈੜਾ ਜੀ ਨੂੰ ਮਿਲਣ ਵਾਸਤੇ।
ਕਰ ਆਦਰ ਅੰਤਰ ਪ੍ਰਭ ਛਾਇਓ,
ਜਾ ਕੇ ਬੜੇ ਅਦਬ ਨਾਲ ਨਮਸਕਾਰ ਕੀਤੀ ਭਾਈ ਪੈੜੇ ਨੂੰ, ਆਖਿਆ ਬਲਿਆਰ ਮੇਰੇ ਗੁਰੂ ਦੇ ਪਿਆਰੇ ਸਿੱਖ ਆਏ ਹਨ, ਮੈਂ ਤਾਂ ਬੜੇ ਲੰਮੇ ਸਮੇਂ ਤੋਂ ਉਡੀਕਦਾ ਸੀ, ਆਓ ਮਹਾਰਾਜ ਜੀ ਆਇਆਂ ਨੂੰ। ਏਦਾਂ ਬੜਾ ਸਨਮਾਨ ਕਰਕੇ ਸਤਕਾਰ ਕਰਕੇ ਭਾਈ ਪੈੜਾ ਜੀ ਨੂੰ ਆਪਣੇ ਨਾਲ ਅੰਦਰ ਲੈ ਕੇ ਗਿਆ ਮਹਿਲਾਂ ਵਿੱਚ।
ਸ਼ੁਭ ਆਸਨ ਪਰ ਨਿਕਟ ਬਿਠਾਏ,
ਬੜਾ ਸੋਹਣਾ ਸ਼ੁਭ ਆਸਨ ਦੇ ਕੇ ਆਪਣੇ ਨੇੜੇ ਰਾਜੇ ਨੇ ਭਾਈ ਪੈੜਾ ਜੀ ਨੂੰ ਬਿਠਾਇਆ।
ਨਿਰਿਪ ਜੁਤ ਸਭ ਹਿਨ ਬੰਦੇ ਪਾਏ,
ਰਾਜੇ ਨੇ ਵੀ ਮੱਥਾ ਟੇਕਿਆ। ਰਾਜੇ ਦੇ ਸਮੇਤ ਜਿੰਨੇ ਉਹਦੇ ਅਹਿਲਕਾਰ ਸਨ, ਵਜ਼ੀਰ ਸਨ, ਨੌਕਰ ਚਾਕਰ ਸਨ, ਸਾਰਿਆਂ ਨੇ ਭਾਈ ਪੈੜੇ ਨੂੰ ਮੱਥਾ ਟੇਕਿਆ ਵੀ ਧੰਨ ਹੈ ਗੁਰੂ ਕਾ ਸਿੱਖ, ਗੁਰੂ ਘਰੋਂ ਸਾਡੇ ਲਈ ਕਿਰਪਾ ਲੈ ਕੇ ਆਇਆ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹੁਕਮ ਨਾਲ ਚੱਲ ਕੇ ਆਇਆ, ਉਹਨਾਂ ਦਾ ਹੁਕਮਨਾਮਾ ਲੈ ਕੇ ਆਇਆ। ਬੜੀ ਖੁਸ਼ੀ ਸਾਰਿਆਂ ਦੇ ਦਿਲਾਂ ਚ, ਸਭ ਨੇ ਪ੍ਰਣਾਮ ਕੀਤੀ ਨਮਸਕਾਰ ਕੀਤੀ ਭਾਈ ਪੈੜਾ ਜੀ ਨੂੰ।
ਜਬ ਐ ਹੁਕਮਨਾਮਾ ਇਨ ਦੀਨਾ,
ਭਾਈ ਪੈੜਾ ਜੀ ਨੇ ਹੁਕਮਨਾਮਾ ਕੱਢਿਆ ਕਮਰ ਕੱਸੇ ਚੋਂ ਗੁਰਦੇਵ ਦਾ। ਉਹ ਹੁਕਮਨਾਮਾ ਜਿਹੜਾ ਪੰਜਵੇਂ ਪਾਤਸ਼ਾਹ ਨੇ ਰਾਜੇ ਦੇ ਨਾਂ ਤੇ ਲਿਖਿਆ ਸੀ, ਉਹ ਹੁਕਮਨਾਮਾ ਰਾਜੇ ਮਾਇਆ ਮੇਦਨੀ ਨੂੰ ਦਿੱਤਾ ਹੈ।
ਭਾਇਓ ਹਰਕ ਸਿਰ ਪਰ ਧਰ ਲੀਨਾ,
ਬੜੀ ਖੁਸ਼ੀ ਨਾਲ ਰਾਜੇ ਨੇ ਬੜਾ ਸਰਧਾ ਕਰਕੇ ਸਤਿਕਾਰ ਕਰਕੇ ਉਹ ਹੁਕਮਨਾਮਾ ਆਪਣੇ ਸੀਸ ਤੇ ਧਰਿਆ। ਆਪਣੇ ਸੀਸ ਤੇ ਰੱਖ ਕੇ ਪਹਿਲਾਂ ਉਹਦਾ ਅਦਬ ਕੀਤਾ ਕਿ ਗੁਰੂ ਘਰੋਂ ਆਇਆ ਹੁਕਮਨਾਮਾ, ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਭੇਜਿਆ। ਬੜਾ ਸਨਮਾਨ ਕੀਤਾ, ਸਤਿਕਾਰ ਕੀਤਾ, ਆਪਣੇ ਸੀਸ ਤੇ ਰੱਖਿਆ।
ਕਹਿ ਨਿਰਪ ਨਿਜ ਦਾਸਨ ਕਹਿ ਸੰਗ,
ਆਪਣਿਆਂ ਦਾਸਾਂ ਆਪਣਿਆਂ ਨੌਕਰਾਂ ਨੂੰ ਰਾਜਾ ਮਾਇਆ ਮੇਦਨੀ ਬੋਲਿਆ, ਕਹਿਣ ਲੱਗਾ
ਕਰੋ ਸਕਲ ਮੰਗਲ ਛਬ ਰੰਗ,
ਕਹਿਣ ਲੱਗਾ ਖੁਸ਼ੀਆਂ ਮਨਾਓ ਅੱਜ ਸਾਰੇ ਸਿੰਗਲਾ ਦੀਪ ਟਾਪੂ ਤੇ, ਸ਼ਹਿਰ ਵਿੱਚ ਮੰਗਲਾਚਾਰ ਕਰੋ, ਘਰ ਵਿੱਚ ਖੁਸ਼ੀਆਂ ਦੇ ਉਤਸ਼ਵ ਮਨਾਓ, ਅੱਜ ਗੁਰੂ ਕਾ ਹੁਕਮ ਆਇਆ ਹੈ। ਮਹਾਰਾਜ ਜੀ ਦਾ ਹੁਕਮਨਾਮਾ ਆਇਆ, ਗੁਰੂ ਕਾ ਸਿੱਖ ਲੈ ਕੇ ਆਇਆ, ਕਹਿੰਦੇ ਖੁਸ਼ੀਆਂ ਮਨਾਓ ਅੱਜ, ਮੰਗਲਾਚਾਰ ਕਰੋ।
ਨਗਰ ਵਿਖੇ ਸਭ ਕੋ ਕਹਿ ਦੀਜੈ,
ਸਾਰੇ ਨਗਰ ਵਿੱਚ ਕਹਿ ਦਿਓ ਵੀ ਘਰਾਂ ਵਿੱਚ ਦੀਵੇ ਬਾਲੋ ਦੇਸੀ ਘਿਓ ਦੇ, ਗੁਰੂ ਕਾ ਸਿੱਖ ਗੁਰੂ ਕਾ ਹੁਕਮਨਾਮਾ ਲੈ ਕੇ ਆਇਆ ਸਾਡੇ ਵਾਸਤੇ। ਕਹਿੰਦੇ ਖੁਸ਼ੀ ਮਨਾਓ ਸਾਰੇ ਘਰਾਂ ਵਿੱਚ, ਉਤਸਵ ਮਨਾਓ।
ਬਹੁਤ ਭਾਂਤ ਕੇ ਉਤਸਵ ਕੀਜੈ,
ਬਹੁਤ ਪ੍ਰਕਾਰ ਦੇ ਉਤਸਵ ਕਰੋ, ਜਿਵੇਂ ਕਿਤੇ ਵਿਆਹ ਸ਼ਾਦੀ ਤੇ ਖੁਸ਼ੀ ਮਨਾਈ ਦੀ ਹੈ ਨਾ, ਏਦਾਂ ਖੁਸ਼ੀ ਮਨਾਓ ਵਿਆਹ ਸ਼ਾਦੀ ਵਾਂਗੂ ਉਤਸਵ ਕਰੋ।
ਲਗ ਦੁੰਦ ਵਿਆਦਿਕ ਬਜ ਬਾਜੇ,
ਛੋਟੇ ਨਗਾਰੇ ਬਾਹਰ ਰਾਜੇ ਦੇ ਹੁਕਮ ਦੇ ਸੁਣਦੇ ਹੀ ਵੱਜਣ ਲੱਗ ਪਏ, ਜਿਹੜੇ ਖੁਸ਼ੀ ਦੇ ਪ੍ਰਤੀਕ ਮੰਨੇ ਜਾਂਦੇ। ਸ਼ਹਿਨਾਈਆਂ ਵੱਜਣ ਲੱਗੀਆਂ ਨੇ, ਰਣ ਸਿੰਘੇ ਵੱਜਣ ਲੱਗੇ ਹਨ,
ਬੰਧਨ ਵਾਰ ਫੂਲ ਦਰਵਾਜੇ,
ਜਿਹੜੇ ਮਾਲੀ ਨੇ ਉਹ ਫੁੱਲਾਂ ਗੁੰਦ ਕੇ ਮਾਲਾਵਾਂ ਜਿਹੜੀਆਂ ਫੁੱਲਾਂ ਦੀਆਂ ਉਹ ਲਿਆਏ, ਉਹਨਾਂ ਨੇ ਮਹਿਲਾਂ ਨੂੰ ਸਜਾ ਦਿੱਤਾ ਫੁੱਲਾਂ ਦੇ ਨਾਲ। ਲੋਕਾਂ ਨੇ ਆਪਣੇ ਘਰਾਂ ਦੇ ਦਰਾਂ ਦੇ ਮੂਹਰੇ ਫੁੱਲਾਂ ਦੀਆਂ ਮਾਲਾਵਾਂ ਪਰੋ ਕੇ ਗੁੰਨ ਕੇ ਲਾ ਦਿੱਤੀਆਂ, ਲਟਕਾ ਦਿੱਤੀਆਂ ਨੇ।
ਸਭ ਪੁਰ ਕੇ ਨਰ ਲਏ ਅਕੋਰ,
ਸਾਰੇ ਨਗਰ ਦੇ ਜਿੰਨੇ ਲੋਕ ਸਨ, ਕਿਉਂਕਿ ਸਾਰੇ ਨਗਰ ਨੇ ਗੁਰੂ ਕੀ ਸਿੱਖੀ ਧਾਰ ਲਈ ਸੀ ਗੁਰੂ ਨਾਨਕ ਸਾਹਿਬ ਦੇ ਸਮੇਂ, ਰਾਜੇ ਸ਼ਿਵਨਾਭ ਦੇ ਸਮੇਤ ਉਸ ਵੇਲੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ ਸੀ ਸਿੰਗਲਾ ਦੀਪ। ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਹੁਣ ਬੜੇ ਲੰਮੇ ਸਮੇਂ ਤੋਂ ਬਾਅਦ ਗੁਰੂ ਘਰੋਂ ਗੁਰੂ ਕਾ ਸਿੱਖ ਆਇਆ, ਤਾਂ ਜਿੰਨੇ ਨਗਰ ਨਿਵਾਸੀ ਸੀ ਜਥਾ ਸ਼ਕਤ ਭੇਟਾਵਾ ਲੈ ਕੇ
ਆਏ। ਨਿਰਪ ਢਿਗ ਤਬ ਕਰ ਜੋਰ,
ਰਾਜੇ ਮਾਇਆ ਮੇਦਨੀ ਦੇ ਕੋਲ ਪਹਿਲਾਂ ਹਾਜ਼ਰ ਹੋਏ ਹੱਥ ਜੋੜ ਕੇ,
ਕਰਿਓ ਤਿਹਾਵਲ ਬ੍ਰਿੰਦ ਅਨਾਯੋ,
ਫਿਰ ਉਹ ਸਿੱਖ ਦੇ ਦਰਸ਼ਨ ਕੀਤੇ ਯਾਨੀ ਕਿ ਭਾਈ ਪੈੜਾ ਜੀ ਦੇ, ਫਿਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ, ਖੁੱਲੇ ਗੱਫੇ ਕੜਾਹ ਪ੍ਰਸ਼ਾਦ ਦੇ ਤਿਆਰ ਕੀਤੇ,
ਬਹੁ ਸੁਗੰਧ ਫੁੱਲਨ ਬਰਸਾਇਓ,
ਤੇ ਜਿਹੜੇ ਸੁਗੰਧੀਦਾਰ ਫੁੱਲ ਸਨ ਉਹਨਾਂ ਦਾ ਮੀਂਹ ਵਰਸਾਇਆ ਭਾਈ ਪੈੜਾ ਜੀ ਤੇ ਵੀ, ਔਰ ਜਿਹੜਾ ਹੁਕਮਨਾਮਾ ਭੇਜਿਆ ਉਹਨੂੰ ਵੀ ਸਭ ਨੇ ਮੱਥਾ ਟੇਕਿਆ। ਹੁਕਮਨਾਮੇ ਦੇ ਉੱਤੇ ਵੀ ਫੁੱਲਾਂ ਦਾ ਚਰਚਣ ਕੀਤਾ ਵੀ ਗੁਰੂ ਸਾਹਿਬਾਂ ਦਾ ਹੁਕਮਨਾਮਾ
ਨਰਨ ਹਜ਼ਾਰਨ ਮੈਂ ਨ੍ਰਿਪ ਲੈ ਕੇ
ਹਜ਼ਾਰਾਂ ਨਰਾਂ ਦੇ ਵਿੱਚ ਜਿੰਨੀ ਨਗਰ ਨਿਵਾਸੀ ਜਿੰਨੇ ਲੋਕ ਸੀ ਸੈਂਕੜਿਆਂ ਦੀ ਗਿਣਤੀ ਚ ਆਣ ਕੇ ਇਕੱਠੇ ਹੋ ਗਏ
ਪਠਿਓ ਹੁਕਮਨਾਮਾ ਸੁਖ ਪੈ ਕੇ
ਜਦੋਂ ਸਾਰੀ ਸੰਗਤ ਆ ਗਈ ਸਾਰੇ ਨਗਰ ਨਿਵਾਸੀ ਆ ਗਏ ਫੇਰ ਉਹ ਹੁਕਮਨਾਮਾ ਸਾਰਿਆਂ ਦੇ ਵਿੱਚ ਪੜਿਆ ਰਾਜੇ ਨੇ ਆਪ ਪੜਿਆ
ਧੂਪ ਤੁਖਾਵਤ ਸੰਖ ਬਜਾਏ
ਧੂਪ ਤੁਖਾਈ ਜਾ ਰਹੀ ਹੈ ਸ਼ੰਖ ਬਜਾਏ ਜਾ ਰਹੇ ਨੇ ਰਣ ਸਿੰਘੇ ਬਜਾਏ ਜਾ ਰਹੇ ਨੇ
ਬਹੁ ਸੁਗੰਧ ਚੰਦਨ ਚਰਚਾਏ
ਚੰਦਨ ਦਾ ਕਪੂਰ ਦਾ ਕੇਸਰ ਦਾ ਮਿਲਾਪ ਕਰਕੇ ਉਹਦਾ ਛਿੜਕਾਵ ਕੀਤਾ ਜਾ ਰਿਹਾ
ਪੈੜੇ ਸਿੱਖ ਕੋ ਦੇਖਣ ਕੀ ਜੈ
ਸਾਰਿਆਂ ਨੇ ਭਾਈ ਪੈੜੇ ਦੇ ਦਰਸ਼ਨ ਕੀਤੇ ਹਨ
ਪ੍ਰਾਨ ਸੰਗਲੀ ਇਸ ਕੋ ਦੀ ਜੈ
ਹੁਕਮਨਾਮਾ ਲਿਖਿਆ ਸੀ ਐ ਰਾਜਾ ਸਿੰਗਲਾ ਦੀਪ ਜਦੋਂ ਸਾਡਾ ਸਿੱਖ ਵੇਖੇ ਤੇਰੇ ਕੋਲ ਆ ਗਿਆ ਭਾਈ ਪੈੜਾ ਵੇਖਦਿਆਂ ਸਾਰ ਉਹ ਪ੍ਰਾਣ ਸੰਗਲੀ ਪੋਥੀ ਸਾਡੇ ਸਿੱਖ ਨੂੰ ਦੇ ਦੇਈ
ਪਾਠ ਸੁਣ ਕੇ ਸਭ ਹੀ ਹਰ ਖਾਏ
ਤੁਹਾਡੇ ਤੇ ਗੁਰੂ ਕੀ ਖੁਸ਼ੀ ਹੋਵੇ ਗੁਰੂ ਰੱਖੇਗਾ ਇਹ ਹੁਕਮਨਾਮਾ ਮਹਾਰਾਜ ਜੀ ਦਾ ਜਦੋਂ ਸਾਰਿਆਂ ਨੇ ਸੁਣਿਆ ਰਾਜੇ ਨੇ ਆਪ ਪੜਿਆ ਬੜੀ ਖੁਸ਼ੀ ਮਨਾਈ ਬੜੇ ਭਾਰੀ ਉਤਸ਼ਵ ਕੀਤੇ ਧੰਨ ਹਨ ਸਾਡੇ ਭਾਗ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੁਕਮ ਆਇਆ ਸਾਡੇ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਯਾਦ ਕੀਤਾ ਹੈ
ਭਾਂਤ ਭਾਂਤ ਕੀ ਭੇਟ ਚੜਾਏ
ਭਾਂਤ ਭਾਂਤ ਦੀਆਂ ਭੇਟਾਵਾਂ ਲਿਆ ਕੇ ਉਹ ਭਾਈ ਪੈੜਾ ਜੀ ਕੋਲ ਹਾਜ਼ਰ ਕੀਤੀਆਂ ਆਖਿਆ ਭਾਈ ਪੈੜਾ ਜੀ ਇਹ ਭੇਟਾਵਾਂ ਗੁਰੂ ਪਾਤਸ਼ਾਹ ਨੂੰ ਸਾਡੇ ਵੱਲੋਂ ਭੇਟਾ ਕਰਿਓ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਸਾਡੇ ਵੱਲੋਂ ਨਮਸਕਾਰ ਕਰਿਓ ਏਦਾਂ ਬਹੁਤ ਸਾਰੀਆਂ ਭੇਟਾਵਾਂ ਲਿਆ ਕੇ ਸਿੱਖਾਂ ਨੇ ਗੁਰੂ ਪਾਤਸ਼ਾਹ ਲਈ ਉਹ ਭਾਈ ਪੈੜਾ ਜੀ ਨੂੰ ਭੇਟ ਕੀਤੀਆਂ ਹਨ
ਕਹਿ ਲੱਗ ਕਹੋ ਉਛਾ ਹਸੋ ਕਰਿਓ
ਕਹਿੰਦੇ ਜਿੰਨੀ ਖੁਸ਼ੀ ਮਨਾਈ ਗਈ ਹੈ ਸਿੰਗਲਾ ਦੀਪ ਟਾਪੂ ਤੇ ਉਹ ਖੁਸ਼ੀ ਕਿੱਥੋਂ ਤੱਕ ਵਰਣਨ ਕਰੀਏ ਵੀ ਕਿੰਨਾ ਕੁ ਉਤਸ਼ਵ ਕੀਤਾ ਕਿੰਨਾ ਕੁ ਚਾਅ ਚੜਿਆ ਸਿੱਖਾਂ ਦੇ ਦਿਲਾਂ ਚ ਕਹਿੰਦੇ ਉਹ ਚਾਅ ਉਹ ਉਤਸ਼ਵ ਸ਼ਬਦਾਂ ਚ ਬਿਆਨ ਨਹੀਂ ਹੁੰਦਾ ਇੰਨੀ ਖੁਸ਼ੀ ਇੰਨਾ ਚਾਅ ਤੇ ਉਤਸ਼ਵ ਸਭ ਦੇ ਅੰਦਰ ਬਣਿਆ ਹੋਇਆ
ਦਰਸ਼ਨ ਜਨ ਸਤਿਗੁਰੂ ਨੇ ਹਰਿਓ
ਕਹਿੰਦੇ ਮਾਨੋ ਇਹਨਾਂ ਨੇ ਸਤਿਗੁਰਾਂ ਦੇ ਹੀ ਦਰਸ਼ਨ ਕਰ ਲਏ ਨੇ ਇੰਨੀ ਭਾਵਨਾ ਵੀ ਇਹ ਸਿੱਖ ਗੁਰੂ ਪਾਤਸ਼ਾਹ ਦੇ ਕੋਲੋਂ ਆਇਆ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਇਆ ਸਾਨੂੰ ਇਹਦੇ ਦਰਸ਼ਨ ਹੋ ਗਏ ਨੇ ਮਾਨੋ ਗੁਰਦੇਵ ਦੇ ਹੀ ਦਰਸ਼ਨ ਹੋ ਗਏ ਨੇ ਕਹਿੰਦੇ ਇੰਨਾ ਚਾਅ ਇੰਨੀ ਖੁਸ਼ੀ ਸਿੱਖਾਂ ਦੇ ਦਿਲਾਂ ਵਿੱਚ
ਸਿੱਖੀ ਰੀਤ ਦੇਖ ਕਰ ਤਹਾਂ
ਕਹਿੰਦੇ ਭਾਈ ਪੈੜਾ ਜੀ ਨੇ ਵੇਖਿਆ ਵੀ ਪੰਜਾਬ ਤੋਂ ਸੈਂਕੜੇ ਮੀਲਾਂ ਦੇ ਪੰਧ ਤੇ ਦੂਰ ਹੈ ਨਗਰ ਸਿੰਗਲਾ ਦੀਪ ਸਮੁੰਦਰ ਚ ਟਾਪੂ ਹੈ ਵੀ ਇੱਥੇ ਵੀ ਗੁਰੂ ਕੀ ਸਿੱਖੀ ਦੀ ਰੀਤੀ ਹੈ ਇੱਥੇ ਵੀ ਸੈਂਕੜਿਆਂ ਦੀ ਗਿਣਤੀ ਚ ਗੁਰਸਿੱਖ ਵਸਦੇ ਨੇ ਗੁਰਸਿੱਖ ਰਹਿੰਦੇ ਨੇ ਇਹ ਸਾਰਾ ਕੁਝ ਵੇਖ ਕੇ
ਅਚਰਜ ਸਹਿਤ ਸੋ ਪੈੜਾ ਰਹਾ
ਭਾਈ ਪੈੜਾ ਜੀ ਬੜੇ ਹੈਰਾਨ ਹੋਏ ਵੇਖਿਆ ਵੀ ਇੰਨੇ ਸਿੱਖ ਨੇ ਇੱਥੇ ਵੀ ਹਜ਼ਾਰਾਂ ਦੀ ਗਿਣਤੀ ਚੋ ਵੀ ਅਸੀਂ ਤਾਂ ਸੋਚਿਆ ਵੀ ਪੰਜਾਬ ਚ ਹੀ ਰਹਿੰਦੇ ਆ ਸਿੱਖ ਕਹਿੰਦੇ ਸਿੱਖ ਤਾਂ ਇੱਥੇ ਸਿੰਗਲਾ ਦੀਪ ਟਾਪੂ ਤੇ ਵੀ ਵਸਦੇ ਨੇ ਸਮੁੰਦਰ ਵਿੱਚ ਹੈ ਪੰਜਾਬ ਤੋਂ ਕੋਹਾਂ ਦੂਰ ਹੈ ਤੋ ਵੇਖ ਕੇ ਭਾਈ ਪੈੜਾ ਜੀ ਬੜੇ ਹੈਰਾਨ ਹੋ ਰਹੇ ਹਨ
ਧੰਨ ਗੁਰੂ ਨਾਨਕ ਨਿਰਤਾਰਿਓ
ਭਾਈ ਪੈੜਾ ਜੀ ਦੀ ਰਸਨਾ ਤੋਂ ਬਦੋ ਬਦੀ ਨਿਕਲਿਆ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਦੀ ਕਿਰਪਾ ਨਾਲ ਇਹ ਸਿੱਖੀ ਦਾ ਫੈਲਾਓ ਜਿਨ੍ਹਾਂ ਨੇ ਇੱਥੇ ਸਿੰਗਲਾ ਦੀਪ ਦੇ ਟਾਪੂ ਤੇ ਆ ਕੇ ਸਿੱਖੀ ਦਾ ਵਿਸਥਾਰ ਕੀਤਾ
ਅਵਨੀ ਮੰਡਲ ਸਗਲ ਉਧਾਰਿਓ
ਗੁਰੂ ਨਾਨਕ ਦੇਵ ਸਾਹਿਬ ਧੰਨ ਨੇ ਜਿਨ੍ਹਾਂ ਨੇ ਸਾਰੀ ਧਰਤੀ ਦੇ ਜੀਆਂ ਦਾ ਭਲਾ ਕੀਤਾ ਸਾਰੀ ਧਰਤੀ ਤੇ ਹੀ ਵਿਚਰੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਧਰਤੀ ਦਾ ਕੋਈ ਕੋਨਾ ਨਹੀਂ ਛੱਡਿਆ ਪੂਰੇ ਬ੍ਰਹਿਮੰਡ ਦਾ ਭਰਮਣ ਕੀਤਾ ਸਤਿਗੁਰਾਂ ਨੇ ਪੂਰੇ ਬ੍ਰਹਿਮੰਡ ਵਿੱਚ ਪਤਾ ਨਹੀਂ ਕਿੰਨੇ ਕੁ ਜੀਵ ਨੇ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਧਾਰਿਆ ਹੈ
ਕੇਤਿਕ ਦਿਨ ਰਹਿ ਸਭ ਸੁਖ ਪਾਏ
ਭਾਈ ਪੈੜਾ ਜੀ ਕੁਝ ਕੁ ਦਿਨ ਇੱਥੇ ਰਹੇ ਵੀ ਰਾਹ ਪੈਂਡੇ ਦਾ ਲੰਮਾ ਪੈਂਡਾ ਤੈਅ ਕਰਕੇ ਗਏ ਸੀ ਥਕੇਵਾਂ ਸੀ ਕੁਝ ਦਿਨ ਰਹਿ ਕੇ ਇੱਥੇ ਆਰਾਮ ਕੀਤਾ ਤੇ ਸਾਰੀਆਂ ਸੁੱਖ ਸਹੂਲਤਾਂ ਭਾਈ ਪੈੜਾ ਜੀ ਨੂੰ ਪ੍ਰਾਪਤ ਹੁੰਦੀਆਂ ਕਿਉਂਕਿ ਮਹਿਲਾਂ ਚ ਰਹਿੰਦੇ ਹਨ।
ਉਨ ਚੱਲ ਬੇਹਿਤ ਬਾਕ ਅਲਾਏ।
ਫਿਰ ਭਾਈ ਪੈੜਾ ਜੀ ਨੇ ਕੁਝ ਦਿਨਾਂ ਬਾਅਦ ਰਾਜੇ ਨੂੰ ਆਖਿਆ, ਰਾਜਾ ਮਯਾ ਮੇਦਨੀ, ਹੁਣ ਅਸੀਂ ਵਾਪਸੀ ਜਾਣਾ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਦਰਬਾਰ ਵਿਚ।
ਬਹੁਮੋਲੀ ਵਥ ਨਿਰਪਨੈ ਦੀਨ।
ਜਦੋਂ ਵੇਖਿਆ ਵੀ ਭਾਈ ਪੈੜਾ ਜੀ ਜਾਣ ਲੱਗੇ ਨੇ, ਤੋ ਰਾਜੇ ਨੇ ਬਹੁ ਮੁੱਲੀਆਂ ਵਸਤੂਆਂ ਆਪਣੇ ਖਜ਼ਾਨੇ ਚ ਮੰਗਾਈਆਂ, ਜਿਹੜੀਆਂ ਬਹੁਤ ਕੀਮਤੀ ਵਸਤੂਆਂ ਹੁੰਦੀਆਂ ਰਾਜਿਆਂ ਦੇ ਖਜ਼ਾਨੇ ਚ, ਉਹ ਵਸਤੂਆਂ ਮੰਗਾਈਆਂ।
ਪ੍ਰਾਨ ਸੰਗਲੀ ਸੌਂਪਨ ਕੀਨ।
ਉਹ ਵਸਤੂਆਂ ਭੇਟ ਕੀਤੀਆਂ। ਫਿਰ ਉਹ ਜਿਹੜੀ ਪ੍ਰਾਨ ਸੰਗਲੀ ਪੋਥੀ ਸੀ, ਉਹ ਰੁਮਾਲੇ ਚ ਲਪੇਟੀ ਹੋਈ ਬੜੇ ਸਤਿਕਾਰ ਨਾਲ, ਉਹ ਪੋਥੀ ਵੀ ਲਿਆ ਕੇ ਭਾਈ ਪੈੜਾ ਜੀ ਨੂੰ ਦਿੱਤੀ, ਭੇਟਾ ਕੀਤੀ।
ਆਪਣੀ ਬਿਨੈ ਲਿਖੀ ਅਰਦਾਸ।
ਫਿਰ ਰਾਜੇ ਨੇ ਇੱਕ ਚਿੱਠੀ ਲਿਖੀ, ਜਿਹਦੇ ਚ ਉਹਨੇ ਅਰਦਾਸ ਲਿਖੀ ਗੁਰੂ ਚਰਨਾਂ ਚ, ਆਪਣੇ ਵੱਲੋਂ ਨਾ ਅਰਦਾਸ ਲਿਖ ਕੇ ਇੱਕ ਚਿੱਠੀ ਦਿੱਤੀ।
ਮਮ ਮਸਤਕ ਤੁਮ ਚਰਨਨ ਪਾਸ।
ਚਿੱਠੀ ਚ ਲਿਖਿਆ, ਹੇ ਪੰਜਵੇਂ ਗੁਰਦੇਵ, ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਤੁਹਾਡੇ ਚਰਨਾਂ ਤੇ ਮੇਰੀ ਪ੍ਰਣਾਮ ਹੈ, ਮੈਂ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ, ਮੇਰੀ ਨਮਸਕਾਰ ਪ੍ਰਵਾਨ ਕਰੋ।
ਮੰਜੀ ਪਰ ਬੈਠੇ ਨ੍ਰਿਪ ਜੋਈ।
ਮਹਾਰਾਜ ਜੀ, ਜਿਹੜੇ ਜਿਹੜੇ ਰਾਜੇ ਵੀ ਇੱਥੇ ਗੱਦੀ ਤੇ ਬੈਠੇ ਹਨ,
ਗੁਰੂ ਜਾਨ ਪੂਜੈ ਸਭ ਕੋਈ।
ਉਹ ਸਾਰੇ ਆਪ ਜੀ ਨੂੰ ਗੁਰੂ ਜਾਣ ਕੇ ਪੂਜਦੇ ਨੇ। ਇਹ ਜਿਹੜੀ ਪੋਥੀ ਹੈ ਵੀ ਇਹਨੂੰ ਵੀ ਬੜਾ ਸਤਿਕਾਰ ਦਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਪੋਥੀ ਹੈ, ਇਹਦਾ ਵੀ ਬੜਾ ਅਦਬ, ਸਾਡੇ ਮੇਰੇ ਤੋਂ ਪਹਿਲਾਂ ਜਿਹੜੇ ਰਾਜੇ ਸੀ ਉਹ ਵੀ ਰੱਖਦੇ ਰਹੇ ਹਨ।
ਲੈ ਪੋਥੀ ਹੋਏ ਬਿਦਾ ਪਧਾਰਾ।
ਰਾਜੇ, ਤੁਹਾਡੀ ਅਮਾਨਤ ਸੀ, ਗੁਰੂ ਨਾਨਕ ਸਾਹਿਬ ਕਹਿ ਗਏ ਸੀ ਵੀ ਅਸੀਂ ਸਿੱਖ ਭੇਜ ਕੇ ਮੰਗਾਵਾਂਗੇ, ਆਪ ਜੀ ਨੇ ਆਪਣੀ ਅਮਾਨਤ ਵਾਪਸ ਮੰਗਾ ਲਈ, ਆਪ ਜੀ ਦਾ ਸ਼ੁਕਰ ਹੈ ਮਹਾਰਾਜ। ਏਦਾਂ ਚਿੱਠੀ ਦਿੱਤੀ ਲਿਖ ਕੇ ਭਾਈ ਪੈੜੇ ਨੂੰ, ਭਾਈ ਪੈੜਾ ਜੀ ਸਿਵਨਾ ਇਥੋਂ ਸਿੰਗਲਾ ਦੀਪ ਦੇ ਟਾਪੂ ਤੋਂ ਵਾਪਸ ਪੰਜਾਬ ਨੂੰ ਚੱਲ ਪਏ।
ਸਤਿਗੁਰ ਮਹਿਮਾ ਮਹਾ ਵਿਚਾਰਾ।
ਰਸਤੇ ਚ ਭਾਈ ਪੈੜਾ ਜੀ ਗੁਰੂ ਪਾਤਸ਼ਾਹ ਦੀ ਮਹਿਮਾ ਨੂੰ ਵਿਚਾਰਦੇ ਆਉਂਦੇ, ਸਤਿਗੁਰਾਂ ਦੀ ਵਡਿਆਈ, ਗੁਰਦੇਵ ਦੀ ਉਪਮਾ ਨੂੰ ਆਪਣੇ ਮਨ ਚ ਵਿਚਾਰਦੇ ਆਉਂਦੇ ਹਨ।
ਵੱਡ ਪ੍ਰਤਾਪ ਪੂਰਨ ਸਭ ਭੂ ਪਰ।
ਜਾਣਿਆ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਸਾਰੀ ਧਰਤੀ ਤੇ ਫੈਲਿਆ ਹੋਇਆ। ਮਹਾਰਾਜ, ਗੁਰੂ ਨਾਨਕ ਸਾਹਿਬ ਦੀ ਵਡਿਆਈ ਸਾਰੀ ਧਰਤੀ ਤੇ ਫੈਲੀ ਹੋਈ ਹੈ।
ਜਹ ਕਹਿ ਛਾਏ ਰਹਿਓ ਸਭ ਉਪਰ।
ਕਿੱਥੇ ਕਿੱਥੇ ਸਰਬ ਤੇ ਮਹਾਰਾਜ ਜੀ ਦੀ ਉਪਮਾ ਦਾ ਛਤਰ ਸਾਰਿਆਂ ਦੇ ਸਿਰਾਂ ਤੇ ਝੂਲ ਰਿਹਾ।
ਅਗ ਮੈਂ ਆਵਤ ਸੰਗਤ ਹੇਰੇ।
ਕਹਿੰਦੇ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਕਈ ਨਗਰਾਂ ਚ ਠਹਿਰਦੇ ਭਾਈ ਪੈੜਾ ਜੀ, ਜਿੱਥੇ ਠਹਿਰਦੇ ਕੋਈ ਨਾ ਕੋਈ ਗੁਰੂ ਕਾ ਸਿੱਖ ਉੱਥੇ ਹੀ ਟੱਕਰ ਜਾਂਦਾ, ਮਿਲਦੇ, ਗੱਲਬਾਤ ਹੁੰਦੀ। ਉਹ ਕਹਿੰਦਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਿੱਖੀ ਬਖਸ਼ੀ ਹੈ। ਏਦਾਂ ਨਗਰਾਂ ਦੇ ਵਿੱਚ ਬਹੁਤ ਸਾਰੀ ਸੰਗਤ ਕਈ ਥਾਵਾਂ ਤੇ ਮਿਲਦੀ ਹੈ ਭਾਈ ਪੈੜਾ ਜੀ ਨੂੰ।
ਇਸ ਕੀ ਪੂਜਾ ਹੋਤ ਬਡੇਰੇ।
ਜਿੱਥੇ ਸੰਗਤ ਮਿਲਦੀ ਹੈ ਉੱਥੇ ਭਾਈ ਪੈੜੇ ਦੀ ਪੂਜਾ ਹੁੰਦੀ, ਵੀ ਸਾਡੇ ਵੱਡੇ ਭਾਗ ਨੇ ਵੀ ਸਾਡੇ ਘਰ ਗੁਰੂ ਕਾ ਸਿੱਖ ਆਇਆ ਹੈ, ਤੋ ਬੜੀ ਖੁਸ਼ੀ ਦੇ ਨਾਲ ਭਾਈ ਪੈੜਾ ਜੀ ਦਾ ਨਗਰ ਨਿਵਾਸੀ ਸਤਿਕਾਰ ਕਰਦੇ ਨੇ, ਪੂਜਦੇ ਨੇ।
ਕ੍ਰਮ ਕਰ ਲੰਘਿਓ ਪੰਥ ਬਿਸਾਲਾ।
ਤਾਂ ਬੜਾ ਲੰਮਾ ਪੈਂਡਾ ਸੀ, ਸਿੰਗਲਾ ਦੀਪ ਦੇ ਟਾਪੂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਦਾ ਸੈਂਕੜੇ ਮੀਲਾਂ ਦਾ ਪੰਥ ਸੀ। ਉਹ ਚਲਦਿਆਂ ਚਲਦਿਆਂ ਭਾਈ ਪੈੜਾ ਜੀ ਨੇ ਤੈਅ ਕਰ ਲਿਆ,
ਗੰਗਾ ਤੀਰ ਆਏ ਜਿਹੇ ਕਾਲ।
ਚਲਦਿਆਂ ਚਲਦਿਆਂ ਜਦੋਂ ਗੰਗਾ ਦੇ ਕੰਢੇ ਆਏ ਨੇ, ਗੰਗਾ ਦੇ ਕਿਨਾਰੇ ਆਏ ਹਨ,
ਇੱਕ ਸਾਧ ਤਾਂ ਕੋ ਤਬ ਦੇਖਾ।
ਜਦੋਂ ਗੰਗਾ ਦੇ ਕੰਢੇ ਆਏ, ਗੰਗਾ ਪਾਰ ਕਰਨੀ ਸੀ, ਤੋ ਗੰਗਾ ਦੇ ਕੰਢੇ ਤੇ ਇੱਕ ਸਾਧ ਮਿਲਿਆ,
ਸਿਰ ਪੋਥੀ ਲਖ ਅਚਰਜ ਪੇਖਾ।
ਉਹ ਸਾਧ ਨੇ ਵੇਖਿਆ ਵੀ ਭਾਈ ਪੈੜਾ ਜੀ ਦੇ ਸੀਸ ਉੱਤੇ ਨਾ ਇੱਕ ਪੋਥੀ ਹੈ। ਭਾਈ ਪੈੜਾ ਜੀ ਬੜੇ ਸਤਿਕਾਰ ਨਾਲ ਉਹ ਪੋਥੀ ਲਈ ਆਉਂਦੇ, ਸੀਸ ਤੇ ਰੱਖੀ ਸੀ ਪੋਥੀ ਅਦਬ ਰੱਖ ਕੇ। ਕਹਿੰਦੇ ਵੇਖਿਆ ਵੀ ਉਹ ਪੋਥੀ ਸੀਸ ਤੇ ਧਰੀ ਹੈ, ਭਾਈ ਪੈੜੇ ਨੇ ਉਹ ਸਾਧ ਵੇਖ ਰਿਹਾ।
ਨਿਰਾਧਾਰ ਪੋਥੀ ਸਿਰ ਆਵੈ।
ਅਸਚਰਜ ਇਹ ਸੀ, ਵਿਸਮਾਦ ਇਹ ਸੀ ਕਿ ਪੋਥੀ ਭਾਈ ਪੈੜੇ ਦੇ ਸੀਸ ਤੋਂ ਉੱਪਰ ਨਜ਼ਰ ਆਉਂਦੀ ਹੈ, ਸਿਰ ਦੇ ਨਾਲ ਲੱਗੀ ਨਹੀਂ ਦਿਸਦੀ, ਸੀਸ ਤੋਂ ਗਿੱਠ ਉੱਚੀ ਹੈ, ਪੋਥੀ ਨਿਰਾਧਾਰੀ ਵੀ ਥੱਲੇ ਕੁਝ ਨਹੀਂ, ਜਿਵੇਂ ਖਾਲੀ ਜਗ੍ਹਾ ਚ ਹਵਾ ਚ ਨਹੀਂ ਆਉਂਦੀ ਹੁੰਦੀ ਸੀਸ ਉੱਤੇ। ਏਦਾਂ ਉਹ ਪੋਥੀ ਭਾਈ ਪੈੜੇ ਦੇ ਸੀਸ ਉੱਤੇ ਨਿਰਾਧਾਰ ਟਿੱਕੀ ਹੋਈ ਹੈ।
ਦੇਖੀ ਸਾਧ ਨਾ ਕਿਸ ਦ੍ਰਿਸ਼ਟਾਵੇ,
ਕੱਲੀ ਸਾਧ ਨੂੰ ਦਿਸਦੀ ਹੈ, ਕਿਸੇ ਹੋਰ ਨੂੰ ਨਹੀਂ ਦਿਸਦਾ। ਜੋ ਨਾਲ ਹੋਰ ਵੀ ਚੇਲੇ ਚਾਟੜੇ ਨੇ ਉਹਦੇ ਸਾਧ ਦੇ, ਪਰ ਕਿਸੇ ਹੋਰ ਨੂੰ ਨਹੀਂ ਦਿਸਦੀ, ਕੱਲੇ ਉਸ ਸਾਧ ਨੂੰ ਦਿਸ ਰਹੇ। ਕਿਉਂਕਿ ਸਾਧ ਜਿਹੜਾ ਸੀ ਉਹ ਚੰਗਾ ਕਰਾਮਾਤੀ ਸਾਧੂ ਸੀ, ਉਹ ਸਾਧਕ ਸੀ। ਉਹਨੇ ਵੇਖ ਲਿਆ ਵੀ ਪੋਥੀ ਸੀਸ ਤੋਂ ਉੱਪਰ ਉੱਠੀ ਆਉਂਦੀ ਹੈ, ਸੀਸ ਦੇ ਨਾਲ ਸਿਰ ਦੇ ਨਾਲ ਨਹੀਂ ਟਿੱਕੀ ਹੋਈ। ਤੂੰ ਵੇਖ ਕੇ ਉਹ ਬੜਾ ਹੈਰਾਨ ਹੋ ਰਿਹਾ।
ਦੇਖੇ ਅਜ਼ਮਤ ਭਾ ਆਵਤ ਸਾਥ,
ਕਹਿੰਦੇ ਵੇਖਿਆ ਕਿ ਇਹ ਤਾਂ ਕੋਈ ਅਜ਼ਮਤੀ ਪੁਰਖ ਹੈ। ਭਾਈ ਪੈੜੇ ਨੂੰ ਵੇਖਿਆ ਉਹ ਸਾਧ ਨੇ ਵੀ ਇਹ ਤਾਂ ਕੋਈ ਕਰਾਮਾਤੀ ਪੁਰਖ ਜਾਪਦਾ ਜਿਹੜਾ ਆ ਰਿਹਾ।
ਕਰ ਡੇਰਾ ਪੁੱਛੀ ਸਭ ਗਾਥ,
ਭਾਈ ਪੈੜਾ ਜੀ ਨੇ ਉੱਥੇ ਹੀ ਡੇਰਾ ਕੀਤਾ ਉਹ ਸਾਧ ਦੇ ਨੇੜੇ ਹੀ। ਕਹਿੰਦੇ ਉਹ ਸਾਧ ਆ ਗਿਆ ਭਾਈ ਪੈੜਾ ਜੀ ਦੇ ਕੋਲ, ਆ ਕੇ ਭਾਈ ਪੈੜੇ ਨੂੰ ਸਾਰੀ ਗਾਥਾ ਪੁੱਛੀ। ਭਾਈ ਪੈੜੇ ਨੂੰ ਪੁੱਛਿਆ,
ਕੌਣ ਅਹੋ ਤੁਮ ਕਹਤੇ ਆਏ?
ਕਹਿਣ ਲੱਗੇ ਮਹਾਰਾਜ ਜੀ ਕੌਣ ਹੋ ਤੁਸੀਂ, ਕਿੱਥੋਂ ਆਏ ਹੋ ਚੱਲ ਕੇ ਆਪ ਜੀ? ਹਾਂਜੀ,
ਕੈਸੀ ਪੋਥੀ ਦੇਹੋ ਦਿਖਾਏ?
ਇਹ ਪੋਥੀ ਆਪ ਜੀ ਦੇ ਸੀਸ ਉੱਤੇ ਹੈ, ਇਹ ਕੈਸੀ ਪੋਥੀ ਹੈ, ਇਹਦੇ ਚ ਕੀ ਲਿਖਿਆ ਹੋਇਆ? ਕਿਉਂਕਿ ਸਾਧ ਨੇ ਵੇਖਿਆ ਵੀ ਇਹ ਕੋਈ ਪੋਥੀ ਕਰਾਮਾਤੀ ਪੋਥੀ ਜਾਪਦੀ ਵੀ ਜਿਹੜੀ ਸੀਸ ਤੇ ਨਹੀਂ ਟਿੱਕੀ, ਸੀਸ ਤੋਂ ਉੱਪਰ, ਇਹਦੇ ਵਿੱਚ ਹੀ ਕੋਈ ਕਲਾ ਹੋਣੀ ਹੈ ਇਸ ਪੋਥੀ ਵਿੱਚ। ਤੇ ਉਸ ਵੇਲੇ ਉਹਨੇ ਪੁੱਛਿਆ ਸਾਧ ਨੇ, ਕਹਿਣ ਲੱਗਾ ਮਹਾਰਾਜ ਇਹ ਪੋਥੀ ਕਾਹਦੀ ਆਪ ਜੀ ਦੇ ਸੀਸ ਉੱਤੇ ਜਿਹੜੀ ਟਿੱਕੀ ਹੋਈ ਹੈ?
ਕਰੋ ਕਿਰਪਾ ਮੋਹਿ ਸਾਧੂ ਜਾਨ,
ਮੈਂ ਵੀ ਸਾਧੂ ਹਾਂ, ਮੈਨੂੰ ਇਸ ਪੋਥੀ ਦੇ ਦਰਸ਼ਨ ਕਰਾਓ।
ਮੈਂ ਆਇਓ ਦਰਸ਼ਨ ਇੱਛ ਠਾਨ,
ਮੈਂ ਤੁਹਾਡੇ ਕੋਲ ਇਸ ਪੋਥੀ ਦੇ ਦਰਸ਼ਨਾਂ ਦੀ ਇੱਛਾ ਠਾਣ ਕੇ ਆਇਆ ਵੀ ਇਹ ਪੋਥੀ ਕੋਈ ਸਧਾਰਨ ਪੋਥੀ ਨਹੀਂ ਲੱਗਦੀ, ਕੋਈ ਆਮ ਪੋਥੀ ਨਹੀਂ ਲੱਗਦੀ, ਮੈਂ ਇਸ ਪੋਥੀ ਦੇ ਦਰਸ਼ਨ ਕਰਨ ਵਾਸਤੇ ਆਇਆ ਤੁਹਾਡੇ ਕੋਲ। ਹਾਂ ਮੈਂ ਸਾਧੂ ਤੇ ਤੁਸੀਂ ਮੇਰੇ ਤੇ ਤਰਸ ਕਰੋ, ਮੈਨੂੰ ਇਸ ਪੋਥੀ ਦੇ ਦਰਸ਼ਨ ਕਰਾਓ ਖੋਲ ਕੇ।
ਸੁਣ ਕਰ ਪੈੜੇ ਬੇਨਤੀ ਠਾਨੀ,
ਜਦੋਂ ਇਹ ਸਾਧੂ ਨੇ ਬੇਨਤੀ ਕੀਤੀ ਸੁਣ ਕੇ ਭਾਈ ਪੈੜਾ ਜੀ ਨੇ ਅੱਗੋਂ ਹੱਥ ਜੋੜੇ ਸਾਧੂ ਦਾ ਸਤਿਕਾਰ ਕਰਦਿਆਂ ਅਦਬ ਕਰਦਿਆਂ ਬੋਲੇ, ਕਹਿਣ ਲੱਗੇ
ਸਿੰਗਲ ਦੀਪ ਤੇ ਪੋਥੀ ਆਨੀ।
ਕਹਿਣ ਲੱਗੇ ਸੰਤ ਜੀ ਇਹ ਪੋਥੀ ਮੈਂ ਸਿੰਗਲਾ ਦੀਪ ਟਾਪੂ ਤੋਂ ਲੈ ਕੇ ਆਇਆ ਹਾਂ।
ਅੰਮ੍ਰਿਤਸਰ ਗੁਰ ਅਰਜਨ ਤੀਰ,
ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਨ।
ਚੱਲ ਦੇਖੋ ਤੁਮ ਤਿਨਕੇ ਤੀਰ,
ਇਹ ਪੋਥੀ ਮੈਂ ਉਹਨਾਂ ਕੋਲ ਲੈ ਕੇ ਜਾਣੀ ਜੇ ਤੂੰ ਦਰਸ਼ਨ ਕਰਨੇ ਨੇ ਤੇ ਮੇਰੇ ਨਾਲ ਚੱਲ, ਉਹਨਾਂ ਦੇ ਕੋਲ ਚੱਲ ਕੇ ਦਰਸ਼ਨ ਕਰ ਲਈ। ਜੇ ਤੂੰ ਦਰਸ਼ਨ ਹੀ ਕਰਨੇ ਇਸ ਪੋਥੀ ਦੇ ਤੇ ਮੇਰੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੋ ਸੰਤ ਜੀ, ਉਹਨਾਂ ਦੇ ਕੋਲ ਚੱਲ ਕੇ ਇਸ ਪੋਥੀ ਦੇ ਦਰਸ਼ਨ ਕਰ ਲਿਓ।
ਗੁਰੇ ਆਗਿਆ ਮੁਝ ਖੋਲੋ ਨਾਹੀਂ,
ਕਿਉਂਕਿ ਮੇਰੇ ਗੁਰੂ ਦੀ ਆਗਿਆ ਵੀ ਇਹ ਪੋਥੀ ਖੋਲਣੀ ਨਹੀਂ ਹੈ ਰਸਤੇ ਚ, ਤੇ ਮੈਂ ਖੋਲ ਕੇ ਤੁਹਾਨੂੰ ਵਿਖਾ ਨਹੀਂ ਸਕਦਾ, ਹੁਕਮ ਨਹੀਂ ਹੈ ਮੈਨੂੰ ਗੁਰਦੇਵ ਦਾ। ਗੁਰਦੇਵ ਕਹਿੰਦੇ ਵੀ ਜਦੋਂ ਇਹ ਪੋਥੀ ਸਾਡੇ ਕੋਲ ਲਿਆਉਣੀ ਹੈ ਇੱਦਾਂ ਹੀ ਲਿਆਉਣੀ ਹੈ, ਜਿਵੇਂ ਦੇਣ ਰਾਹ ਚ ਖੋਲਣੀ ਨਹੀਂ ਹੈ, ਤੇ ਮੈਂ ਉਹਨਾਂ ਦਾ ਹੁਕਮ ਕਿਵੇਂ ਮੋੜਾਂ? ਜੇ ਤੁਸੀਂ ਦਰਸ਼ਨ ਕਰਨੇ ਨੇ, ਪੋਥੀ ਨੂੰ ਖੋਲ ਕੇ ਵਿੱਚੋਂ ਵੇਖਣੇ ਨੇ, ਪਾਠ ਪੜ੍ਹਨੇ ਨੇ, ਤਾਂ ਫਿਰ ਤੁਸੀਂ ਮੇਰੇ ਨਾਲ ਚੱਲੋ ਗੁਰਦੇਵ ਦੇ ਪਾਸ ਅੰਮ੍ਰਿਤਸਰ ਸਾਹਿਬ, ਉੱਥੇ ਚੱਲ ਕੇ ਦਰਸ਼ਨ ਕਰ ਲੈਣਾ।
ਯਾ ਤੇ ਤੁਮ ਪਹਿ ਬਿਨਤੀ ਪ੍ਰਾਹੀ,
ਇਸ ਕਰਕੇ ਸੰਤ ਜੀ ਨਾਰਾਜ਼ ਨਾ ਹੋਇਓ, ਮੇਰੇ ਨਾਲ ਖਾਫਾ ਨਾ ਹੋਇਓ, ਮੈਂ ਤੁਹਾਨੂੰ ਬੇਨਤੀ ਰੂਪ ਵਿੱਚ ਇਹ ਬਚਨ ਕਹਿ ਰਿਹਾ। ਮੇਰੀ ਇਹ ਸਮੱਸਿਆ ਹੈ ਵੀ ਮੇਰੇ ਗੁਰੂ ਦਾ ਹੁਕਮ ਹੈ ਵੀ ਮੈਂ ਇਹ ਪੋਥੀ ਖੋਲ ਨਹੀਂ ਸਕਦਾ ਰਸਤੇ ਚ, ਤੁਸੀਂ ਦਰਸ਼ਨ ਕਰਨੇ ਆ ਸੰਤ ਲੋਕ, ਤੇ ਜੇ ਮੈਂ ਦਰਸ਼ਨ ਕਰਾ ਦਿੱਤੇ ਮੇਰੇ ਗੁਰੂ ਦੇ ਹੁਕਮ ਦੀ ਉਦੂਲੀ ਹੋਵੇਗੀ, ਤੇ ਤੁਸੀਂ ਸੰਤੋ ਕਿਤੇ ਨਾਰਾਜ਼ ਨਾ ਹੋ ਜਾਓ, ਮੇਰੇ ਮਨ ਚ ਇਹ ਵੀ ਡਰ ਹੈ, ਤੁਸੀਂ ਮਹਾਂਪੁਰਖ ਹੋ, ਇਸ ਕਰਕੇ ਤੁਹਾਨੂੰ ਬੇਨਤੀ ਕਰ ਰਿਹਾ ਵੀ ਤੁਸੀਂ ਮੇਰੇ ਨਾਲ ਚੱਲੋ।
ਸੁਣ ਬਚ ਸਾਧ ਹਿਰਦੈ ਅਸਠਾਨੀ,
ਜਿਹੜਾ ਸੰਤ ਸੀ ਉਹਨੇ ਸੁਣ ਕੇ ਆਪਣੇ ਮਨ ਚ ਵਿਚਾਰ ਕੀਤੀ,
ਚੱਲ ਦੇਖੋ ਗੁਰ ਕੇ ਨਿਕਟਾਨੀ,
ਸੋਚਿਆ ਵੀ ਚਲੀ ਚੱਲਦੇ ਆ ਨਾਲ, ਵੀ ਸਾਧੂ ਤਾਂ ਤੁਰਦੇ ਹੀ ਭਲੇ ਹੁੰਦੇ ਆ, ਉਹ ਸੰਤ ਜੀ ਤਾਂ ਪਹਿਲਾਂ ਹੀ ਚੱਕਰਵਰਤੀ ਸੀ। ਕਹਿਣ ਲੱਗੇ ਮਹਾਰਾਜ ਚਲੋ ਭਾਈ ਪੈੜਾ ਜੀ ਮੈਨੂੰ ਲੈ ਚੱਲੋ ਆਪਣੇ ਨਾਲ ਆਪਣੇ ਗੁਰਦੇਵ ਦੇ ਪਾਸ, ਮੈਂ ਉੱਥੇ ਜਾ ਕੇ ਉਹਨਾਂ ਦੇ ਪਾਸ ਇਸ ਪੋਥੀ ਦੇ ਦਰਸ਼ਨ ਕਰ ਲਵਾਂਗਾ।
ਨਿਸ ਬਤੀਤ ਕਰ ਪ੍ਰਾਤ ਸ਼ਨਾਨੇ।
ਕਹਿੰਦੇ ਰਾਤ ਬਤੀਤ ਕੀਤੀ ਉੱਥੇ ਗੰਗਾ ਦੇ ਕਿਨਾਰੇ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕੀਤਾ।
ਗੰਗ ਮਾਤ ਪਦ ਬੰਦ ਸਿਧਾਨੇ।
ਕਹਿੰਦੇ ਗੰਗਾ ਦਾ ਇਸ਼ਨਾਨ ਕੀਤਾ, ਗੰਗਾ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ। ਵੇਖੋ ਗੁਰੂ ਸਾਹਿਬ ਦੀ ਖੇਡ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਪੋਥੀ ਨੀ ਖੋਲਣੀ ਰਸਤੇ ਚ, ਉਹਦੇ ਨਾਲ ਉਹ ਸਾਧੂ ਦਾ ਭਲਾ ਹੋਣਾ ਸੀ। ਜੇ ਪੋਥੀ ਖੋਲ ਕੇ ਉਹਨੂੰ ਉੱਥੇ ਵਿਖਾ ਦਿੰਦੇ, ਗੁਰੂ ਸਾਹਿਬ ਕੋਲ ਕਿਵੇਂ ਆਉਂਦਾ? ਵਿਧੀ ਬਣਾਉਣੀ ਸੀ ਵੀ ਉਹ ਸਤਿਗੁਰਾਂ ਕੋਲ ਆਵੇ, ਉਹ ਸਾਧੂ ਦਾ ਵੀ ਭਲਾ ਹੋ ਜਾਏ, ਉਹਦੀ ਵੀ ਕਲਿਆਣ ਹੋ ਜਾਏ। ਉਹਦੀ ਸਾਰੀ ਰਚਨਾ ਸਤਿਗੁਰਾਂ ਨੇ ਰਚ ਦਿੱਤੀ ਹੈ, ਖੇਡ ਰਚ ਦਿੱਤੀ ਹੈ। ਕਹਿੰਦੇ ਇਸ਼ਨਾਨ ਪਾਨ ਕਰਕੇ ਅਗਲੇ ਦਿਨ ਅੰਮ੍ਰਿਤ ਵੇਲੇ ਚੱਲ ਪਏ।
ਪੈੜਾ ਸਾਧ ਜੁਗਮ ਚੱਲ ਆਵੇ।
ਉਹ ਸਾਧ ਵੀ ਨਾਲ ਚੱਲ ਪਿਆ ਤੇ ਭਾਈ ਪੈੜਾ ਜੀ ਵੀ ਨਾਲ ਨਾਲ ਟੁਰੇ ਆਉਂਦੇ ਹਨ।
ਮਗ ਮੈਂ ਚਰਚਾ ਕਰ ਬਿਗਸਾਵੇ।
ਦੋਵੇਂ ਰਸਤੇ ਚ ਚਰਚਾ ਕਰਦੇ ਆਉਂਦੇ, ਕਿਉਂਕਿ ਧਾਰਮਿਕ ਲੋਕ ਸਨ ਦੋਵੇਂ। ਸੰਗਤ ਇੱਕੋ ਜੀ ਮਿਲ ਜੇ ਨਾ ਅੱਗੋਂ, ਜਿਹੋ ਜੀ ਤੁਹਾਡੀ ਧਾਰਮਿਕ ਰੁਚੀ ਵਾਲੀ ਬਿਰਤੀ ਵਾਲਾ ਹੀ ਕੋਈ ਅੱਗੋਂ ਮਿਲ ਜੇ ਤਾਂ ਸਮਾਂ ਵਧੀਆ ਪਾਸ ਹੋ ਜਾਂਦਾ। ਪਰ ਅੱਗੋਂ ਕੋਈ ਨਾਸਤਕ ਮਿਲ ਜੇ, ਉਹਦੇ ਨਾਲੋਂ 5-10 ਮਿੰਟ ਕੱਟਣੇ ਵੀ ਔਖੇ ਹੋ ਜਾਂਦੇ। ਤੋ ਹੁਣ ਦੋਵੇਂ ਹੀ ਧਾਰਮਿਕ ਬਿਰਤੀ ਵਾਲੇ ਸਨ, ਰਸਤੇ ਚ ਹਰੀ ਚਰਚਾ ਕਰਦੇ ਆਉਂਦੇ ਹਨ।
ਪੈੜੇ ਉਪਜਿਓ ਕੁਛ ਹੰਕਾਰਾ।
ਚਲਦਿਆਂ ਚਲਦਿਆਂ ਭਾਈ ਪੈੜਾ ਜੀ ਦੇ ਮਨ ਵਿੱਚ ਥੋੜੀ ਜੀ ਸੂਖਮ ਹਉਮੈ ਜਾਗ ਪਈ। ਖਾਲਸਾ ਜੀ, ਹੰਕਾਰ ਸਥੂਲ ਹੋਵੇ ਉਹਦਾ ਪਤਾ ਲੱਗ ਜਾਂਦਾ, ਪਰ ਜਿਵੇਂ ਜਿਵੇਂ ਖੇਡ ਅੱਗੇ ਨੂੰ ਵਧਦੀ ਹੈ ਤੇ ਹੰਕਾਰ ਉਹਨਾਂ ਸੂਖਮ ਹੁੰਦਾ ਚੱਲਿਆ ਜਾਂਦਾ। ਜਿਵੇਂ ਕੋਈ ਚੀਜ਼ ਬਰੀਕ ਕਰ ਕਰਕੇ ਕਸਾ ਕਸਾ ਕੇ ਕਸਾ ਕਸਾ ਕੇ ਖਤਮ ਹੁੰਦੀ ਹੈ ਨਾ, ਇਹਦਾ ਹੰਕਾਰ ਸਥੂਲ ਹੁੰਦਾ। ਇਹ ਜਿਵੇਂ ਜਿਵੇਂ ਇਹਨੂੰ ਘਸਾਉਂਦੇ ਚਲੇ ਜਾਓ, ਅੱਗੇ ਸੂਖਮ ਹੁੰਦਾ ਚੱਲਿਆ ਜਾਂਦਾ, ਹੋਰ ਸੂਖਮ ਹੋਰ ਸੂਖਮ, ਫਿਰ ਅਖੀਰ ਨੂੰ ਬਿਲਕੁਲ ਖਤਮ ਹੋ ਜਾਂਦਾ। ਭਾਈ ਪੈੜਾ ਜੀ ਦੇ ਅੰਦਰ ਸੂਖਮ ਹਉਮੈ ਆ ਗਈ।
ਗੁਰ ਕਿਰਪਾ ਵੱਡ ਕਾਰਜ ਸਾਰਾ।
ਹੰਕਾਰ ਕੀ ਆਇਆ? ਵੇਖੋ ਕਿੱਡਾ ਲੰਮਾ ਪੈਂਡਾ ਸੀ, ਸਿੰਗਲਾ ਦੀਪ ਦੇ ਟਾਪੂ ਤੇ ਜਾ ਕੇ ਮੈਂ ਗੁਰੂ ਦਾ ਕਾਰਜ ਕਰਕੇ ਆਇਆ, ਭਾਵੇਂ ਗੁਰੂ ਦੀ ਕਿਰਪਾ ਨਾਲ ਹੀ ਕੀਤਾ, ਪਰ ਕੀਤਾ ਤਾਂ ਮੈਂ। ਇਹ ਆ ਗਈ ਬਿਰਥੀ ਮਨ ਚ ਕਿ ਗੁਰੂ ਕਿਰਪਾ ਨਾਲ ਮੈਂ ਗੁਰੂ ਦਾ ਕੰਮ ਕਰਕੇ ਆਇਆ ਹਾਂ।
ਆਨ ਸੁਧਾਸਰ ਡੇਰਾ ਠਾਨਾ।
ਭਾਈ ਪੈੜਾ ਜੀ ਦੇ ਅੰਦਰ ਇਹ ਸੂਖਮ ਹਉਮੈ ਆ ਗਈ, ਇਹਨੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਆ ਕੇ ਡੇਰਾ ਕੀਤਾ।
ਪੈੜਾ ਆਪਣੇ ਧਾਮ ਸਿਧਾਨਾ।
ਭਾਈ ਪੈੜਾ ਜੀ ਪਹਿਲਾਂ ਆਪਣੇ ਘਰ ਚਲੇ ਗਏ, ਗੁਰਦੇਵ ਕੋਲ ਨਹੀਂ ਗਏ, ਪੰਜਵੇਂ ਪਾਤਸ਼ਾਹ ਕੋਲ ਪਹਿਲਾਂ ਆਪਣੇ ਘਰ ਚਲੇ ਗਏ।
ਪੋਥੀ ਖੋਲ ਪਠੀ ਤਿੰਨ ਸਾਰੀ।
ਸ਼ਾਮ ਦਾ ਵੇਲਾ ਸੀ, ਸੋਚਿਆ ਵੀ ਵੇਖ ਹੀ ਲਵਾਂ ਖੋਲ ਕੇ ਖਬਰੇ ਵਿੱਚ ਕੀ ਲਿਖਿਆ। ਹਾਲਾਂਕਿ ਗੁਰਦੇਵ ਨੇ ਕਿਹਾ ਸੀ ਖੋਲੀ ਨਾ, ਪਰ ਜਦੋਂ ਹਉਮੈ ਆ ਜਾਂਦੀ ਹੈ ਨਾ, ਜਿੱਥੇ ਮੈਂ ਆ ਜਾਂਦੀ ਉੱਥੇ ਗੁਰੂ ਦਾ ਹੁਕਮ ਟੁੱਟ ਜਾਂਦਾ। ਖਾਲਸਾ ਜੀ, ਉੱਥੇ ਫਿਰ ਗੁਰੂ ਹੁਕਮ ਦੀ ਅਦੂਲੀ ਕਰਦੇ ਆ ਜਦੋਂ ਮੈਂ ਆ ਜਾਏ, ਜਦੋਂ ਮੈਂ ਨਾ ਰਵੇ ਉਦੋਂ ਹੁਕਮ ਦੀ ਪਾਲਣਾ ਹੁੰਦੀ ਹੈ। ਭਾਈ ਜੋਗਾ ਸਿੰਘ ਅੰਦਰ ਵੀ ਮੈਂ ਹੀ ਆਈ ਸੀ, ਤਦੇ ਹੁਕਮ ਟਾਲ ਦਿੱਤਾ, ਰਸਤੇ ਚ ਹੀ ਰੁਕ ਗਏ, ਪਹਿਲਾਂ ਹੁਕਮ ਮੰਨਿਆ। ਵੇਖੋ ਲਾਵਾਂ ਛੱਡ ਕੇ ਆ ਗਏ ਸੀ ਵਿੱਚੇ। ਤੋ ਹੁਕਮ ਦੀ ਖੇਡ ਬੜੀ ਪਰੇ ਤੋਂ ਪਰੇ ਹੈ। ਹੁਣ ਹੁਕਮ ਸੀ ਮਹਾਰਾਜ ਜੀ ਦਾ ਖੋਲਣੀ ਨੀ ਪੋਥੀ, ਪਰ ਹਉਮੈ ਨੇ ਕੰਮ ਖਰਾਬ ਕਰ ਦਿੱਤਾ। ਕਹਿੰਦੇ ਹੁਕਮ ਮਦੂਲੀ ਕੀਤੀ, ਪੋਥੀ ਖੋਲ ਕੇ ਵੇਖਣ ਦਾ ਫੁਰਨਾ ਕਰ ਲਿਆ।
ਕਲਾ ਜੋਗ ਕੀ ਸਕਲ ਉਚਾਰੀ।
ਜਦੋਂ ਪੋਥੀ ਖੋਲ ਕੇ ਵੇਖੀ ਤੇ ਇਹਦੇ ਵਿੱਚ ਸਾਰੀਆਂ ਜੋਗ ਦੀਆਂ ਕਲਾਵਾਂ ਕਹੀਆਂ ਹੋਈਆਂ। ਇਹ ਪ੍ਰਾਣ ਸੰਗਲੀ ਜਿਹੜੀ ਪੋਥੀ ਹੁਣ ਵੀ ਮਿਲ ਜਾਂਦੀ ਹੈ, ਇਹਦੇ ਚ ਯੋਗ ਸਾਧਨਾ ਬਾਰੇ ਬਹੁਤ ਕੁਝ ਲਿਖਿਆ ਹੋਇਆ। ਪ੍ਰਾਣ ਪਿੰਡ ਕੀ ਹੈ, ਪਰਮ ਤੱਤ ਕੀ ਹੈ, ਨਿਰਯੋਗ ਕੀ ਹੈ, ਆਸਾ ਯੋਗ ਵੈਰਾਗ ਕੀ ਹੈ, ਗੁਰੂ ਸਤਿਤ ਕੀ ਹੈ, ਸੱਚਖੰਡ ਕੀ ਯੁਗਤੀ, ਏਦਾਂ ਦੇ ਬਹੁਤ ਸਾਰੇ ਪ੍ਰਮਾਣ ਨੇ ਇਹਦੇ ਚ। ਯੋਗ ਮਾਰਗ ਕੀ ਹੈ, ਰੰਗ ਮਾਲਾ ਯੋਗ ਨਿਧੀ ਕੀ ਹੈ, ਏਦਾਂ ਇਹਦੇ 22 ਪ੍ਰਕਰਣ ਨੇ, 22 ਪੌੜੀਆਂ ਨੇ ਪ੍ਰਾਣ ਸੰਗਲੀ ਚ। ਤੇ ਕਰਾਮਾਤਾਂ ਬਾਰੇ, ਕਿਹੜੀ ਕਰਾਮਾਤ ਕਿਵੇਂ ਸਿੱਧ ਹੁੰਦੀ ਹੈ, ਉਹਦੇ ਬਾਰੇ ਬਹੁਤ ਕੁਝ ਲਿਖਿਆ ਹੋਇਆ। ਯੋਗ ਦੀ ਬੜੀ ਕਰੜੀ ਸਾਧਨਾ ਇਹਦੇ ਚ ਲਿਖੀ ਹੋਈ ਸੀ।
ਦੁਰਲਭ ਬਾਤ ਅਦਭੁਤ ਗਤ ਦੇਖ।
ਵੇਖਿਆ ਵੀ ਇਹ ਤਾਂ ਬੜੀ ਦੁਰਲਭ ਪੋਥੀ ਹੈ, ਬੜੇ ਡੂੰਘੇ ਯੋਗ ਦੀ ਗੱਲ, ਤਦੇ ਪ੍ਰਾਣ ਸੰਗਲੀ ਕਿਹਾ ਨਾ ਇਹਦੇ ਚ। तो योग दा इहदे विच बड़ा निरूपण कीता गया। इह तां बड़ी डूंगी बड़ी दुर्लभ किताब है पोथी है।
साधे जिस अजमत सो विशेख,
इहदे विच तां बहुत सारियां अजमतां लिखियां होईयां, करामातां लिखियां होईयां। भाई पैड़े ने पढ़ लिया सारियां भी इह करामातां, भी इदां इह करामातां प्राप्त हुंदियां, अजमतां दी सिद्धि प्राप्त हुंदी है, उह लिखिया होया पढ़िया।
प्रभ माया ते चित भरमायस,
सतगुरां दी माया ने भाई पैड़े दा चित भरमा दिता। इसे करके महाराज भगत जी ने बचन कहे है, डर के रहा करो भाई, अजे ते जिंदगी दी किश्ती ऐन समुंदर दे विच है, क्या जानिए क्या होवे। भै करके रहीए, कदे ना माण करिए, कदे ना गुरूर करिए भी मैं बड़ा बड़ा सिख हां, मैं बड़ी रह रखदा हां, खबरे की करा देवे परमेश्वर। तो महाराज जी दी माया बड़ी प्रबल है, कह दे माया वरत गई भाई पैड़े दे उत्ते।
कुछ प्रसंग निज सदन दुरायस,
भाई पैड़े ने उस पोथी चो कुछ जेड़े अंग सी पेज सी ओ पाड़ ले वखरे कर ले, जेदे ते करामातां सिद्धियां रिद्धियां लिखियां सी। ਉਹ ਕੁਝ ਵਰਕੇ ਜਿਹੜੇ ਸਨ ਵਿਚਲੇ ਪੋਥੀ ਦੇ, ਉਹ ਪੰਨੇ ਜਿਹੜੇ ਕੁਝ ਪਾੜ ਕੇ ਤੇ ਉਹ ਵੱਖਰੇ ਰੱਖ ਕੇ ਲੈ, ਘਰ ਵਿੱਚ ਲੁਕਾ ਕੇ ਰੱਖ ਲਏ।
ਗੁਰਪਦ ਆਨ ਬੰਦਨਾ ਕੀਨ,
ਬਾਕੀ ਪੋਥੀ ਜਿਹੜੀ ਲਿਆ ਕੇ ਨਾਲ ਤੇ ਮਹਾਰਾਜ ਜੀ ਦੇ ਚਰਨਾ ਚ ਆ ਕੇ ਮੱਥਾ ਟੇਕਿਆ।
ਪੋਥੀ ਭੇਟਾ ਪਾਤੀ ਦੀਨ,
ਫਿਰ ਉਹ ਪੋਥੀ ਮਹਾਰਾਜ ਜੀ ਨੂੰ ਭੇਟ ਕੀਤੀ ਤੇ ਜਿਹੜੀ ਚਿੱਠੀ ਲਿਖੀ ਸੀ ਰਾਜੇ ਨੇ ਸਿੰਗਲਾ ਦੀਪ ਦੇ ਟਾਪੂ ਨੇ, ਉਹ ਚਿੱਠੀ ਗੁਰੂ ਪਾਤਸ਼ਾਹ ਨੂੰ ਦਿੱਤੀ।
ਅੰਤਰ ਜਾਮੀ ਗੁਰੂ ਪ੍ਰਵੀਨ,
ਗੁਰੂ ਅੰਤਰ ਜਾਮੀ ਹੈ ਖਾਲਸਾ ਜੀ, ਸਭ ਦਿਆਂ ਦਿਲਾਂ ਦੀਆਂ ਜਾਣਦਾ ਕੌਣ ਕੀ ਕਰਦਾ, ਕੌਣ ਕਿੰਨੇ ਪਾਣੀ ਚ, ਸਭ ਤੇ ਦ੍ਰਿਸ਼ਟੀ ਹੈ ਗੁਰਦੇਵ ਦੀ। ਇਹ ਬੰਦੇ ਨੂੰ ਹੀ ਭੁਲੇਖ ਹੈ ਵੀ ਮੈਨੂੰ ਕੋਈ ਨੀ ਵੇਖਦਾ ਪਾਪ ਕਰਦੇ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਸਭ ਤੇ ਹਰ ਵੇਲੇ ਹੀ ਹੈ, ਇਸ ਕਰਕੇ ਸਦਾ ਹੀ ਉਹਦੇ ਭੈ ਚ ਰਹੀਏ, ਸਦਾ ਹੀ ਉਹਦੇ ਡਰ ਚ ਰਹੀਏ। ਮਹਾਰਾਜ ਜਾਣੀ ਜਾਣ ਜਾਣ ਗਏ ਉਸੇ ਵੇਲੇ।
ਤਿਨ ਹੈ ਕਰੀ ਜੋ ਸਭ ਲਖ ਲੀਨ,
ਜੋ ਕਰਤੂਤ ਭਾਈ ਪੈੜੇ ਨੇ ਕੀਤੀ ਜਾਣੀ ਜਾਣ ਸਤਿਗੁਰੂ ਜੀ ਜਾਣ ਗਏ।
ਖੋਲ ਬਿਲੋਕੀ ਪਠ ਕਰ ਸੋਈ,
ਮਹਾਰਾਜ ਜੀ ਨੇ ਪੋਥੀ ਖੋਲ ਕੇ ਵੇਖੀ ਪੜ੍ਹੀ।
ਅਨਿਕ ਬਿਦਿਨ ਸਿੱਧਦਾਇਕ ਜੋਈ,
ਜਿਹਦੇ ਚ ਬਹੁਤ ਸਾਰੀਆਂ ਸਿੱਧੀਆਂ ਦਾ ਵਰਣਨ ਹੈ, ਯੋਗ ਦਾ ਵਰਣਨ ਹੈ।
ਆਦਿ ਅੰਤ ਲੋ ਪਠ ਕਰ ਸਾਰੀ,
ਸਾਰੀ ਪੋਥੀ ਮੁੱਢ ਤੋਂ ਲੈ ਕੇ ਅੰਤ ਤਾਈ ਗੁਰਦੇਵ ਨੇ ਵੇਖੀ।
ਇਸ ਤੇ ਅਜ਼ਮਤ ਲਹਿ ਕਰ ਭਾਰੀ,
ਐਸੀ ਪੋਥੀ ਸੀ ਇਹ ਪ੍ਰਾਣ ਸੰਗਲੀ ਜਿਹਦੇ ਵਿੱਚ ਬਹੁਤ ਸਾਰੀਆਂ ਅਜਮਤਾਂ ਪ੍ਰਾਪਤ ਹੁੰਦੀਆਂ ਹਨ।
ਸ਼੍ਰੀ ਅਰਜਨ ਤਬ ਹਿਰਦੈ ਵਿਚਾਰੀ,
ਜਾਣੀ ਜਾਣ ਗੁਰੂ ਅਰਜਨ ਦੇਵ ਸਾਹਿਬ ਨੇ ਹਿਰਦੇ ਚ ਵਿਚਾਰ ਕੀਤੀ ਜਦੋਂ ਪੋਥੀ ਪੜ੍ਹੀ।
ਜੀਵ ਮੰਦ ਮਤ ਹੋਏ ਕਲ ਭਾਰੀ,
ਪਾਤਸ਼ਾਹ ਨੇ ਵਿਚਾਰ ਕੀਤੀ ਵੀ ਕਲੀ ਕਾਲ ਦੇ ਜੀਵ ਜਿਹੜੇ ਆ ਉਹ ਮਾੜੀ ਮਤ ਵਾਲੇ ਮੰਦ ਮਤੀ ਹੋਣਗੇ।
ਪੋਥੀ ਪੜ੍ਹੈ ਬੁੱਧ ਫਿਰ ਜਾਏ,
ਜਦੋਂ ਇਹ ਪੋਥੀ ਪੜ੍ਹਨਗੇ ਇਹਦੇ ਵਿੱਚ ਰਿਧੀਆਂ ਸਿੱਧੀਆਂ ਅਜਮਤਾਂ ਦੀ ਗੱਲ ਪੜ੍ਹਨਗੇ, ਜਾਂ ਫਿਰ ਇਹਦੇ ਜਿਹੜਾ ਯੋਗ ਲਿਖਿਆ ਉਹ ਪੜ੍ਹਨਗੇ, ਉਹਨਾਂ ਦੀ ਮਤ ਫਿਰ ਜਾਏਗੀ ਜਿਵੇਂ ਭਾਈ ਪੈੜੇ ਦੀ ਫਿਰ ਗਈ। ਇਹ ਰਿਧੀਆਂ ਸਿੱਧੀਆਂ ਮੈਂ ਨਾ ਰੱਖ ਲਾ ਆਪਣੇ ਕੋਲ, ਉਹ ਵਿੱਚੋਂ ਜਿਹੜੇ ਪੰਨੇ ਹੀ ਸੀ ਉਹ ਪਾੜ ਲਏ। ਤੋ ਮਹਾਰਾਜ ਜਾਣੀ ਜਾਣ ਪਾਤਸ਼ਾਹ ਸਾਰਾ ਕੁਝ ਸਮਝ ਗਏ ਵੀ ਕਲਯੁਗ ਵਿੱਚ ਇਹ ਪੋਥੀ ਜੀਵਾਂ ਦੇ ਵਾਸਤੇ ਸਹੀ ਨਹੀਂ ਹੈ। ਹਾਂਜੀ,
ਗਿਆਨਹੀਣ ਜਗ ਸਿੱਧ ਕਹਾਏ,
ਗਿਆਨਹੀਣੇ ਬੰਦੇ ਆਪਣੇ ਆਪ ਨੂੰ ਸਿੱਧ ਕਹਾਉਣ ਲੱਗ ਪੈਣਗੇ। ਜਿਹੜੀ ਕੋਈ ਰਿੱਧੀ ਸਿੱਧੀ ਕਿਸੇ ਨੇ ਸਿੱਧ ਕਰ ਲਈ ਇਹਨੂੰ ਪੜ੍ਹ ਕੇ, ਉਹ ਗਿਆਨ ਹੋਣਾ ਨੀ ਉਹਨਾਂ ਅੰਦਰ। ਤੇ ਇਹ ਗੱਲ ਉਹ ਹੋਵੇਗੀ ਵੀ ਜਿਵੇਂ ਕਿਸੇ ਬਾਂਦਰ ਦੇ ਹੱਥ ਦੇ ਵਿੱਚ ਬਲਦੀ ਅੱਗ ਦੀ ਕੋਈ ਮਸ਼ਾਲ ਫੜਾ ਦੇਵੇ। ਹੁਣ ਬਾਂਦਰ ਨੇ ਤਾਂ ਅੱਗ ਹੀ ਲਾਉਣੀ ਹੈ ਨਾ, ਫਿਰ ਉਹਨੂੰ ਕੀ ਪਤਾ ਮਸ਼ਾਲ ਦੀ ਕੀ ਖੇਡ ਹੈ। ਏਦਾਂ ਜੇ ਕਿਸੇ ਅਗਿਆਨੀ ਬੰਦੇ ਨੇ ਕੋਈ ਰਿੱਧੀ ਸਿੱਧੀ ਸਿੱਧ ਕਰ ਲਈ, ਫਿਰ ਗਿਆਨ ਵੀ ਹੁਣੇ ਸਿੱਧ ਹੋਣਗੇ ਕਲਯੁਗ ਚ, ਤੇ ਜੀਵਾਂ ਦਾ ਭਲਾ ਨਹੀਂ ਹੋਣਾ, ਜੀਵਾਂ ਦੀ ਕਲਿਆਣ ਨਹੀਂ ਹੋਣੀ।
ਜਾਂ ਤੇ ਉਚਿਤ ਨਾ ਪੋਥੀ ਰੱਖਣ,
ਇਸ ਕਰਕੇ ਪੋਥੀ ਰੱਖਣ ਯੋਗ ਨਹੀਂ ਹੈ।
ਇਸ ਕਰ ਪੈੜੇ ਕੋ ਕੀ ਭਾਖਣ,
ਮਹਾਰਾਜ ਜੀ ਨੇ ਵਿਚਾਰ ਕਰਕੇ ਭਾਈ ਪੈੜੇ ਨੂੰ ਬਚਨ ਕਹੇ।
ਜੋ ਪ੍ਰਸੰਗ ਇਸ ਤੇ ਨਿਕਸਾਯੋ,
ਮਹਾਰਾਜ ਕਹਿੰਦੇ ਭਾਈ ਪੈੜਾ ਜੀ ਜਿਹੜੇ ਪ੍ਰਸੰਗ ਇਹਦੇ ਚ ਤੁਸੀਂ ਪਾੜ ਕੇ ਵੱਖਰੇ ਕੱਢੇ ਹਨ,
ਸੋ ਭੀ ਚਹੀਏ ਇਹਾਂ ਮਿਲਾਯੋ,
ਜਾਓ ਘਰ ਉਹ ਵੀ ਲੈ ਆਓ ਇੱਥੇ ਜਿਹੜੇ ਇਹਦੇ ਚ ਪਾੜੇ ਨੇ ਤੁਸੀਂ ਪ੍ਰਸੰਗ, ਭਾਈ ਪੈੜਾ ਜੀ ਉਹ ਵੀ ਲੈ ਆਓ ਇੱਥੇ। ਇਹਦੇ ਨਾਲ ਹੀ ਉਹ ਮਿਲਾ ਦੇਈਏ।
ਸੋ ਮੰਗਾਏ ਜਲ ਕਰਿਓ ਪਰਵਾਹੇ।
ਭਾਈ ਪੈੜਾ ਜੀ ਇਕਦਮ ਡਰ ਗਏ, ਵੇਖਿਆ ਵੀ ਸਾਹਿਬ ਜਾਣੀ ਜਾਣ ਨੇ, ਕੋਈ ਅੱਗੋ ਹੀਲ ਉੱਜਤ ਨਹੀਂ ਕੀਤੀ, ਗਲਤੀ ਹੋਈ, ਇਕਦਮ ਪਛਤਾਵਾ ਵੀ ਹੋਇਆ। ਘਰ ਜਾ ਕੇ ਚਾਟੀ ਉਹ ਪੇਜ ਜਿਹੜੇ ਸਨ ਪੰਨੇ ਲੈ ਆਏ, ਉਹ ਪੋਥੀ ਦੇ ਨਾਲ ਬਣਾ ਦਿੱਤੇ। ਉਹ ਜਿਹੜਾ ਸਾਧ ਸੀ ਉਹ ਵੀ ਉੱਥੇ ਬੈਠਾ ਸੀ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਨੂੰ ਤਲਾਬ ਦੇ ਵਿੱਚ, ਤਾਲ ਦੇ ਵਿੱਚ, ਪਾਣੀ ਦੇ ਵਿੱਚ ਪੋਥੀ ਨੂੰ ਜਲ ਪ੍ਰਵਾਹ ਕਰ ਦਿਓ।
ਅਚਰਜ ਦੇਖ ਪਏ ਸਭ ਤਾਹੇ।
ਸਾਰੇ ਬੜੇ ਹੈਰਾਨ ਹੋਏ ਵੀ ਏਡੀ ਦੂਰੋਂ ਮੰਗਾਈ ਆ ਪੋਥੀ ਤੇ ਰੱਖੀ ਨੀ ਆਪਣੇ ਕੋਲ, ਹੁਣ ਕਹਿੰਦੇ ਆ ਜਲ ਪ੍ਰਵਾਹ ਕਰ ਦਿਓ। ਇਹ ਵੇਖ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ।
ਦੇਖ ਸਾਧ ਬਿਸਮਤ ਹੋਏ ਭਾਰੀ।
ਉਹ ਜਿਹੜਾ ਸਾਧ ਸੀ ਉਹ ਵੀ ਬੜਾ ਹੈਰਾਨ ਹੋਇਆ।
ਗੁਰਪਦ ਨਿਕਟ ਸੋ ਬਿਨੈ ਉਚਾਰੀ।
ਉਹਨੇ ਹੱਥ ਜੋੜ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ।
ਮਹਾਰਾਜ ਮੁਝ ਸੁਣੇ ਅਰਦਾਸ।
ਕਹਿਣ ਲੱਗਾ ਮਹਾਰਾਜ ਪੋਥੀ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਮੇਰੀ ਵੀ ਅਰਦਾਸ ਸੁਣੋ, ਮਹਾਰਾਜ ਮੇਰੀ ਵੀ ਬੇਨਤੀ ਸੁਣੋ।
ਦੂਰੋਂ ਤੇ ਆਵਾ ਧਰ ਆਸ।
ਮੈਂ ਬੜੀ ਦੂਰੋਂ ਆਇਆ ਚੱਲ ਕੇ ਮਹਾਰਾਜ ਗੰਗਾ ਕਿਨਾਰਿਓ ਬਨਾਰਸ ਦੇ ਇਲਾਕੇ ਚੋਂ, ਆਪ ਜੀ ਤੇ ਆਸ ਧਰ ਕੇ ਸ਼ਰਧਾ ਧਾਰਨ ਕਰਕੇ ਆਇਆ ਹਾਂ।
ਪੜੋ ਲਿਖੋ ਪੋਥੀ ਗੁਰਜੋਈ।
ਮਹਾਰਾਜ ਜਿਹੜੀ ਪੋਥੀ ਆਈ ਆ ਮੈਂ ਇਹ ਪੜ੍ਹਨੀ ਚਾਹੁੰਦਾ, ਵੇਖਣਾ ਚਾਹੁੰਦਾ, ਇਹਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਲਾਭ ਅਧਿਕਾਂ ਤੇ ਮੋਹ ਹੋਈ।
ਇਹਦਾ ਮੈਨੂੰ ਲਾਭ ਹੋਵੇਗਾ ਮੇਰੇ ਮਨ ਚ ਕਾਮਨਾ।
ਦੇਖ ਸਾਧ ਧੀਰਜ ਮਨ ਖੋਇਓ।
ਪਰ ਜਦੋਂ ਸਾਧ ਨੇ ਵੇਖਿਆ ਮਹਾਰਾਜ ਆਪ ਜੀ ਤਾਂ ਇਹਨੂੰ ਜਲ ਪ੍ਰਵਾਹ ਕਰਨ ਲੱਗੇ ਜੇ, ਮੇਰਾ ਤਾਂ ਧੀਰਜ ਹੀ ਖੋਇਆ ਗਿਆ।
ਸੀਸ ਚਰਨ ਧਰਨ ਮਰੀ ਹੋਇਓ।
ਉਹਨੇ ਬੜੇ ਬਨਿਮਰ ਹੋ ਕੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰਿਆ ਤੇ ਬੇਨਤੀ ਕੀਤੀ।
ਸਾਧ ਦਸ਼ਾ ਦਿਖ ਗੁਰ ਕਿਰਪਾਲ।
ਸਤਿਗੁਰੂ ਬੜੇ ਕਿਰਪਾਲੂ ਨੇ, ਮਹਾਰਾਜ ਸੱਚੇ ਪਾਤਸ਼ਾਹ ਨਾ ਬੜੇ ਦਿਆਲੂ ਨੇ ਖਾਲਸਾ ਜੀ। ਜਦੋਂ ਕੋਈ ਸੇਵਕ ਭਾਵਨਾ ਰੱਖ ਕੇ ਗੁਰੂ ਚਰਨਾਂ ਤੇ ਮੱਥਾ ਟੇਕਦਾ ਨਾ, ਬੇਨਤੀ ਕਰਦਾ, ਸਤਿਗੁਰੂ ਬੜੀ ਛੇਤੀ ਦਇਆ ਕਰਦੇ। ਇੰਨਾ ਕੋਮਲ ਹਿਰਦਾ ਮਹਾਰਾਜ ਪੰਜਵੇਂ ਪਾਤਸ਼ਾਹ ਦਾ, ਸਤਿਗੁਰੂ ਜੀ ਦੇ ਦਇਆ ਆ ਗਈ ਹਿਰਦੇ ਚ ਸਾਧੂ ਦੀ ਦਸ਼ਾ ਵੇਖ ਕੇ।
ਜੋ ਇੱਛਾ ਕੱਢ ਲਿਓ ਤਤਕਾਲ।
ਉਹ ਇਹਨੇ ਨੂੰ ਜਲ ਚ ਪ੍ਰਵਾਹ ਕਰ ਵੀ ਦਿੱਤੀ ਸੀ ਪੋਥੀ। ਮਹਾਰਾਜ ਜੀ ਕਹਿੰਦੇ ਸੰਤ ਜੀ ਜੇ ਤੁਹਾਡੇ ਮਨ ਚ ਇੰਨੀ ਇੱਛਾ ਸੀ ਪੋਥੀ ਦੇ ਦਰਸ਼ਨਾਂ ਦੀ ਪਹਿਲੋਂ, ਕਹਿੰਦੇ ਚਲੋ ਜੇ ਹੁਣ ਵੀ ਇੱਛਾ ਕੀਤੀ ਜਾਓ ਤੁਸੀਂ ਜਲ ਦੇ ਵਿੱਚੋਂ ਪੋਥੀ ਕੱਢ ਲਿਆਓ। ਜਲ ਪ੍ਰਵਾਹ ਕਰ ਦਿੱਤੀ ਸੀ, ਕਹਿੰਦੇ ਹੁਣ ਇਹ ਜਲ ਚੋਂ ਕੱਢ ਲਿਆਓ ਜੇ ਤੁਸੀਂ ਦਰਸ਼ਨ ਹੀ ਕਰਨੇ ਨੇ, ਪੋਥੀ ਵੇਖਣੀ ਹੈ।
ਸ਼ੀਘਰ ਪ੍ਰਵੇਸ਼ ਜਲ ਕੱਢ ਕਰ ਲੀਨੀ।
ਕਹਿੰਦੇ ਸੰਤ ਨੇ ਝੱਟ ਛਾਲ ਮਾਰੀ, ਜਲ ਚੋਂ ਪੋਥੀ ਬਾਹਰ ਕੱਢ ਕੇ ਲੈ ਆਇਆ।
ਹੋਏ ਪ੍ਰਸੰਨ ਗੁਰ ਤਾਂ ਕੋ ਦੀਨੀ।
ਮਹਾਰਾਜ ਨੇ ਪ੍ਰਸੰਨ ਹੋ ਕੇ ਆਖਿਆ ਲਓ ਸੰਤ ਜੀ ਤੁਸੀਂ ਰੱਖ ਲੋ ਜੇ ਇੰਨੀ ਤੁਹਾਡੇ, ਕਿਉਂਕਿ ਉਹ ਪੋਥੀਆਂ ਦਾ ਪਿਆਰਾ ਸੀ, ਪੋਥੀ ਉਹਨੂੰ ਚੰਗੀ ਲੱਗਦੀ, ਕਿਤੇ ਕੋਈ ਪੋਥੀ ਮਿਲਦੀ ਉਹ ਇਕੱਤਰ ਕਰਦਾ ਸੀ। ਕਈਆਂ ਨੂੰ ਸ਼ੌਕ ਹੁੰਦਾ, ਕੋਈ ਅੱਜ ਕੱਲ ਵੀ ਅੱਜ ਸਮੇਂ ਦੇ ਵਿੱਚ ਵੀ ਕਈਆਂ ਨੂੰ ਸ਼ੌਕ ਹੁੰਦਾ ਪੁਸਤਕਾਂ ਇਕੱਠੀਆਂ ਕਰਨ ਦਾ, ਤੇ ਮਹਾਰਾਜ ਜੀ ਕਹਿੰਦੇ ਲੈ ਰੱਖ ਲੈ ਤੂੰ ਹੀ ਆਪਣੇ ਕੋਲ ਰੱਖ ਲੈ।
ਕੇਤਿਕ ਸਮੈ ਸੇਵ ਪੁਨ ਕਰੀ।
ਕਹਿੰਦੇ ਉਹ ਜਿਹੜੀ ਪੋਥੀ ਸੀ ਪ੍ਰਾਣ ਸੰਗਲੀ ਉਹ ਸੰਤ ਨੇ ਆਪਣੇ ਕੋਲ ਰੱਖੀ, ਉਹ ਰਿਹਾ ਵੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ, ਤੇ ਕੁਝ ਸਮਾਂ ਉਸ ਪੋਥੀ ਦੀ ਸੇਵਾ ਕਰਦਾ ਰਿਹਾ, ਪੜ੍ਹਦਾ ਰਿਹਾ।
ਔਰ ਸ਼ਰਧਾ ਅਤ ਗੁਰ ਮਹਿ ਧਰੀ।
ਔਰ ਮਹਾਰਾਜ ਜੀ ਤੇ ਸ਼ਰਧਾ ਰੱਖੀ, ਗੁਰੂ ਘਰ ਤੇ ਭਰੋਸਾ ਰੱਖਿਆ।
ਪੈੜਾ ਖਰੋ ਅਗਰ ਕਰ ਜੋਰ।
ਇਧਰ ਭਾਈ ਪੈੜਾ ਜੀ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਖਲੋਤੇ ਹਨ।
ਖਿਮਾ ਕਰੀ ਸਤਿਗੁਰੂ ਬਹੋਰ।
ਮਾਫੀ ਮੰਗੀ ਮਹਾਰਾਜ, ਖਿਮਾ ਕਰਿਓ, ਮੈਂ ਤੁਹਾਡੇ ਹੁਕਮ ਦੀ ਅਦੂਲੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਪੈੜੇ ਨੂੰ ਖਿਮਾ ਕਰ ਲਿਆ। ਮਹਾਰਾਜ ਜੀ ਦਇਆ ਦੇ ਘਰ ਵਿੱਚ ਆ ਗਏ, ਵੱਡਾ ਘਰ ਹੈ ਸਤਿਗੁਰਾਂ ਦਾ, ਜਿਹੜਾ ਕੋਈ ਸ਼ਰਨ ਚ ਆ ਕੇ ਮਾਫੀ ਮੰਗੇ ਮਹਾਰਾਜ ਖਿਮਾ ਕਰ ਦਿੰਦੇ ਹਨ। ਅੱਜ ਕੱਲ ਤਾਂ ਜੇ ਕੋਈ ਮਾਫੀ ਮੰਗ ਵੀ ਲਵੇ ਨੱਕਾ ਰਗੜ ਰਗੜ ਕੇ, ਤੇ ਜੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਤਨਖਾਹ ਲਾ ਕੇ ਮਾਫ਼ ਵੀ ਕਰ ਦੇਣ, ਸਾਡੇ ਸਿੱਖ ਫਿਰ ਵੀ ਭੰਡੀ ਕਰੀ ਜਾਂਦੇ ਹੈ। ਤੇ ਖਾਲਸਾ ਜੀ ਗੁਰੂ ਘਰ ਦਾ ਵੱਡਾ ਸਿਧਾਂਤ ਹੈ, ਵੱਡਾ ਹੈ ਨਾ ਸਤਿਗੁਰਾਂ ਦਾ ਦਰਬਾਰ, ਕੋਈ ਮਾਫੀ ਮੰਗ ਲੈ ਗੁਰੂ ਕੀ ਸ਼ਰਨ ਚ ਆ ਕੇ ਸੀਸ ਝੁਕਾ ਕੇ, ਸਤਿਗੁਰੂ ਜੀ ਬਖਸ਼ਦਿਆਂ ਦੇਰੀ ਨਹੀਂ ਲਾਉਂਦੇ। ਤੋ ਕਹਿੰਦੇ ਉਸੇ ਵੇਲੇ ਭਾਈ ਪੈੜੇ ਨੂੰ, ਹਾਲਾਂਕਿ ਪੋਥੀ ਚੋਂ ਪੰਨੇ ਪਾੜ ਕੇ ਰੱਖੇ ਸਨ ਘਰ ਚ, ਫਿਰ ਵੀ ਸਤਿਗੁਰੂ ਜੀ ਨੇ ਦਇਆ ਕੀਤੀ, ਭਾਈ ਪੈੜੇ ਨੂੰ ਬਖਸ਼ ਕੇ ਕੰਠ ਨਾਲ ਲਾ ਲਿਆ।
ਭੂਲ ਚੁੱਕ ਆਪਣੀ ਬਖਸ਼ਾਈ,
ਜਿੰਨੇ ਕੋਈ ਭੁੱਲ ਚੁੱਕ ਹੋਈ ਉਹ ਸਤਿਗੁਰੂ ਜੀ ਦੇ ਕੋਲੋਂ ਬਖਸ਼ਾ ਲਈ,
ਰਾਹ ਹਕੀਕਤ ਸਕਲ ਸੁਣਾਈ,
ਫਿਰ ਜਿੰਨੇ ਰਾਹ ਹਕੀਕਤ। ਇਹ ਖਾਲਸਾ ਜੀ ਲਿਖੀ ਮਿਲਦੀ ਹੈ ਵੀ ਇਹ ਬਹੁਤ ਪੁਰਾਤਨ ਪੋਥੀਆਂ ਚ, ਕਈ ਮਹਾਰਾਜ ਜੀ ਦੇ ਸਰੂਪ ਵੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ, ਉਹਦੇ ਵਿੱਚ ਵੀ ਇਹ ਰਸਤੇ ਦੀ ਮੁਕਾਮ ਦੀ ਸਾਖੀ ਜਿਹੜੀ ਹੈ ਲਿਖੀ ਹੋਈ ਉਹ ਮਿਲਦੀ ਹੈ। ਹਾਂਜੀ,
ਸੋ ਬੰਨੋ ਸਿੱਖ ਸਿੱਖੀ ਲਿਖੀ ਗ੍ਰੰਥ,
ਕਿੱਥੇ ਲਿਖੀ ਹੈ ਜਿਹੜੀ ਉਹ ਮੁਕਾਮ ਦੀ ਰਸਤੇ ਦੀ ਜਿਹੜੀ ਸਾਰੀ ਸਾਖੀ ਭਾਈ ਪੈੜੇ ਨੇ ਲਿਖੀ ਸੀ ਬਣਾਈ ਸੀ, ਉਹ ਕਿੰਨੇ ਕਿਹਨੇ ਲਿਖੀ? ਉਹ ਭਾਈ ਬੰਨੋ ਵਾਲੀ ਬੀੜ ਵਿੱਚ ਭਾਈ ਬੰਨੋ ਨੇ ਲਿਖੀ, ਕਿਉਂਕਿ ਭਾਈ ਬੰਨੋ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਉਤਾਰਾ ਕੀਤਾ ਸੀ ਜਿਹੜਾ ਸਰੂਪ ਮਹਾਰਾਜ ਪੰਜਵੇਂ ਪਾ, ਉਹਦੇ ਵਿੱਚ ਕੁਝ ਸ਼ਬਦ ਉਹਨਾਂ ਨੇ ਆਪਣੀ ਮਰਜ਼ੀ ਨਾਲ ਵੱਧ ਲਿਖੇ ਸੀ, ਤੋ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਸਨ ਕੀਤੇ। ਉਸੇ ਵਿੱਚ ਭਾਈ ਬੰਨੋ ਨੇ ਜਿਹੜੀ ਇਹ ਮੁਕਾਮ ਰਾਹ ਦੀ ਸਾਖੀ ਸਾਰੀ ਇਹ ਲਿਖੀ ਹੈ।
ਜਾਣਤ ਤਾਂ ਕੋ ਸਗਲ ਪੰਥ,
ਸਾਰਾ ਪੰਥ ਇਹ ਜਾਣਦਾ, ਸਾਰੇ ਪੰਥ ਨੂੰ ਇਸ ਇਤਿਹਾਸ ਦਾ ਪਤਾ ਹੈ।
ਦੋਹਰਾ ਸ਼੍ਰੀ ਗੁਰ ਹਰਗੋਬਿੰਦ ਕੇ ਨਿਕਟ ਰਹੇ ਓ ਚਿਰਕਾਲ।
ਖਾਲਸਾ ਜੀ, ਭਾਈ ਪੈੜਾ ਜੀ ਬੜੇ ਮਹਾਂਪੁਰਖ ਹੋਏ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਪ੍ਰਾਪਤ ਕੀਤੀ, ਪੰਜ ਸਿੱਖ ਨਾਲ ਗਏ, ਉਹਨਾਂ ਪੰਜਾਂ ਚੋਂ ਇੱਕ ਭਾਈ ਪੈੜਾ ਜੀ ਸਨ। ਜਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚ ਨਜ਼ਰਬੰਦ ਰਹੇ, ਪੰਜਾਂ ਸਿੱਖਾਂ ਵਿੱਚ ਉਦੋਂ ਵੀ ਨਾਲ ਸੀ ਭਾਈ ਪੈੜਾ ਜੀ, ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ, ਇਹ ਪੰਜ ਸੀ ਨਾਲ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਸੰਗਤ ਵਿੱਚ ਰਹਿ ਕੇ ਬੜਾ ਲੰਮਾ ਸਮਾਂ ਭਾਈ ਪੈੜਾ ਜੀ ਨੇ ਸੇਵਾ ਕੀਤੀ।
ਆਗਿਆਕਾਰੀ ਹੋਏ ਕਰ ਪੈੜਾ ਭਇਓ ਨਿਹਾਲ,
ਭਾਈ ਪੈੜਾ ਜੀ ਗੁਰੂ ਕੇ ਆਗਿਆਕਾਰੀ ਸਿੱਖ ਹੋਏ ਔਰ ਆਗਿਆਕਾਰੀ ਸਿੱਖ ਹੋ ਕੇ ਨਿਹਾਲ ਹੋ ਗਏ। ਨਿਹਾਲ 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 ਹੋਣ ਦੀ ਪਦਵੀ ਉਹ ਭਾਈ ਪੈੜਾ ਜੀ ਨੇ ਗੁਰੂ ਘਰੋਂ ਪ੍ਰਾਪਤ ਕੀਤੀ। ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਰਹਿ ਕੇ ਸੇਵਾ ਕਰਦਿਆਂ ਆਪਣਾ ਜੀਵਨ ਸਫਲਾ ਕੀਤਾ।
ਦੋਹਰਾ ਆਗੇ ਸਤਿਗੁਰ ਕੀ ਕਥਾ ਕਹੋ ਜਥਾ ਮਤ ਹੋਏ।
ਹੁਣ ਮਾਂ ਕਵੀ ਜੀ ਕਹਿੰਦੇ ਮੈਂ ਅੱਗੇ ਹੋਰ ਗੁਰੂ ਸਾਹਿਬ ਜੀ ਦੀ ਜੋ ਕਥਾ ਹੈ, ਜਿੰਨੀ ਕੁ ਸਤਿਗੁਰੂ ਜੀ ਮਤ ਦੇਣਗੇ ਬੁੱਧੀ ਦੇਣਗੇ ਉਹਦੇ ਅਨੁਸਾਰ ਸਤਿਗੁਰਾਂ ਦੀ ਕਥਾ ਮੈਂ ਹੋਰ ਕਵਾਂਗਾ ਪੰਜਵੇਂ ਪਾਤਸ਼ਾਹ ਦੀ, ਹੋਰ ਇਤਿਹਾਸ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦਾ ਸੁਣਾਵਾਂਗਾ।
ਤਥਾ ਸੁਣੋ ਸ਼ਰੋਤਾ ਨਿਪੁੰਨ ਮਥਾ ਸਾਰ ਹੈ ਜੋਏ।
ਹੇ ਗੁਰੂ ਕੇ ਸਰੋਤਾ ਜਨੋ, ਗੁਰੂ ਕੀ ਕਥਾ ਸੁਣਨ ਵਾਲਿਓ, ਜਿਵੇਂ ਮੈਨੂੰ ਮਤ ਸਤਿਗੁਰੂ ਜੀ ਦੇਣਗੇ ਮੈਂ ਸੁਣਾਵਾਂਗਾ, ਜਿਵੇਂ ਤੁਹਾਨੂੰ ਬਖਸ਼ਣਗੇ ਤੁਸੀਂ ਸੁਣੋ ਪਿਆਰ ਨਾਲ ਪ੍ਰੇਮ ਨਾਲ ਸੁਣੋ। ਇਹ ਕਥਾ ਸਾਰ ਹੈ, ਇਹ ਨਿਚੋੜ ਹੈ, ਇਹ ਤਤਵ ਹੈ, ਇਹ ਤੱਤ ਹੈ, ਇਹ ਸੱਚ ਹੈ, ਇਸ ਨੂੰ ਪਿਆਰ ਨਾਲ ਸੁਣੋ। ਜਿਹੜਾ ਸੁਣੇਗਾ ਉਹਦਾ ਹਿਰਦਾ ਸ਼ੁੱਧ ਹੋਵੇਗਾ, ਉਹਦਾ ਅੰਤਸ਼ਕਰਨ ਸ਼ੁੱਧ ਹੋਵੇਗਾ, ਉਹਨੂੰ ਗੁਰੂ ਕੀ ਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ ਜਿਹੜਾ ਸੁਣੇਗਾ ਇਸ ਕਥਾ ਨੂੰ। ਹਾਂਜੀ,
ਸ੍ਰੀ ਗ੍ਰੰਥ ਸਾਹਿਬ ਸ਼ਬਦ ਕਰਹਿ ਬੀੜ ਕੋ ਏਕ।
ਹੁਣ ਮੈਂ ਕਥਾ ਕਵਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਵੇਂ ਤਿਆਰ ਹੋਇਆ। ਉਹ ਕਥਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਇਆ, ਪੂਰੇ ਸੰਸਾਰ ਭਰ ਵਿੱਚ ਸਭ ਤੋਂ ਮਹਾਨ, ਸਭ ਤੋਂ ਸ੍ਰੇਸ਼ਟ, ਸਭ ਤੋਂ ਸਰਵੋਤਮ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਿਵੇਂ ਹੋਇਆ, ਮੈਂ ਹੁਣ ਉਹ ਕਥਾ ਕਵਾਂਗਾ। ਸਭ ਤੋਂ ਸਰਵੋਤਮ ਗ੍ਰੰਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦਾ ਸੰਪਾਦਨ ਕਿਵੇਂ ਹੋਇਆ, ਕਿਵੇਂ ਰਚਨਾ ਹੋਈ, ਕਿਵੇਂ ਸਾਰੀ ਵਿਧ ਬਣੀ, ਉਹ ਕਥਾ ਮੈਂ ਹੁਣ ਹੇ ਸਰੋਤਾ ਜਨੋ ਤੁਹਾਨੂੰ ਸਰਵਣ ਕਰਾਵਾਂਗਾ।
ਗਿਰਾ ਪੰਚ ਪਾਤਸ਼ਾਹ ਕੀ ਪੂਰਨ ਯਾਦ ਵਿਵੇਕ।
ਕਿਵੇਂ ਪੰਜ ਪਾਤਸ਼ਾਹੀਆਂ ਦੀ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ, ਭਗਤਾਂ ਦੀ, ਭੱਟਾਂ ਦੀ, ਗੁਰਸਿੱਖਾਂ ਦੀ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕਰਕੇ ਸਰੂਪ ਬਣਾਇਆ, ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸੰਪਾਦਨ ਕੀਤਾ, ਉਹ ਕਥਾ ਮਹਾਂ ਕਵੀ ਜੀ ਕਹਿੰਦੇ ਮੈਂ ਹੁਣ ਆਪ ਜੀ ਨੂੰ ਸਰਵਣ ਕਰਾਵਾਂਗਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੀਆਂ ਹਾਜ਼ਰੀਆਂ ਗੁਰਦੇਵ ਆਪਣੇ ਚਰਨਾਂ ਚ ਲਾਵਣ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ